सतनाम कर्ता पुरख निर्भउ निर्वैर अकाल मूरत अजूनी शैपहं गुरुप्रसाद जप आदि सच जुगाद सच है भी सच नानक होशी भी सच कामी क्रोधी चातुरी बाजी गर्बे काम निंदा करते जन्म सिरानव कबहू ना सिमर्यो राम कंचन नारी मैं जियो लुभत है मोह मीठा माया घर मंदर कोड़े खुशी मन अन रस लाया हर प्रभु चितना आवई क्यों छुटा मेरे हर राया मेरे राम ए नीच कर्म हर मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे हम मैले तुम उजल करते हम निर्गुण तुम दाता हम मूर्ख तुम चतुर सियाणे तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकुर देशा हम पापी तुम पाप खंडन नीको ठाकुर देशा सो कहो टल गुर सेवी आए अहनिस सहज सुभाए दर्शन परसें गुरु कह जन्म मरण दुख जाय होवै सिफत खसम दी नूर अरसों कुरसों चटियै तुद दिठे सचे पातशाह मल जन्म जन्म दी कटियै तुद दिठे सचे पातशाह मल जन्म जन्म दी कटियै सतनाम तन वाहे गुरु साहिब जीओ साचा साहिब साच नाए पाख्या पाओ अपार आख है मंग है देह देह दात करे दातार फिर के अगर रखी है ਜਿਸ ਦਿਸ਼ੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਹੋ ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਿਆਰ ਆਪਣੇ ਹਿਰਦੇ ਵਿੱਚ ਰੱਖ ਕੇ ਆਪ ਜੀ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋਏ ਹੋ ਤੇ ਸਤਿਗੁਰੂ ਦਾ ਦਰ ਇੱਕ ਐਸਾ ਹੈ, ਜਿਉਂ ਜਿਉਂ ਮਨੁੱਖ ਗੁਰੂ ਕੀ ਬਾਣੀ ਨੂੰ ਪਿਆਰ ਕਰਦਾ ਹੈ ਤੇ ਇਹ ਸਤਿਗੁਰੂ ਦਾ ਘਰ ਗੁਰੂ ਕੀ ਬਾਣੀ ਨੂੰ ਕੀਤਾ ਹੋਇਆ ਪਿਆਰ ਇਹਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਅਸੀਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਭਾਂਡਾ ਵਸਤੂ ਟਿਕਾਉਣ ਤੋਂ ਪਹਿਲਾਂ ਆਪਣਾ ਨਿਰਮਲ ਕਰ ਲਵੀ, ਉਹ ਇੰਨੀ ਕੁ ਅਮੋਲਕ ਦਾਤ ਹੈ ਮੇਰੇ ਮਾਲਕ ਦੀ ਬਖਸ਼ਿਸ਼, ਕਦੀ ਮਲੀਨ ਭਾਂਡੇ ਦੇ ਵਿੱਚ ਉਹ ਦਾਤ ਟਿਕਦੀ ਨਹੀਂ। ਸਤਿਗੁਰੂ ਜੀ, ਭਾਂਡਾ ਤਾਂ ਕਈ ਜਨਮਾਂ ਦਾ ਮੈਲਾ ਹੈ ਤੇ ਇਸ ਨੂੰ ਧੋਣ ਦੀ ਕੋਈ ਜੁਗਤ ਕੋਈ ਤਰੀਕਾ ਹੈ? ਸਤਿਗੁਰੂ ਕਹਿਣ ਲੱਗੇ, ਹਾਂ ਪਿਆਰਿਆ, ਆਪਣੇ ਗੁਰੂ ਦੇ ਦਰ ਤੇ ਆਵੀਂ ਤੇ ਆਵੀਂ ਇਸੇ ਭਾਵਨਾ ਦੇ ਨਾਲ ਹੀ ਕਿ ਇਹ ਸਮਰੱਥ ਗੁਰੂ, ਮੈਂ ਆਪਣੇ ਅੰਦਰ ਦੀ ਮਲ ਨੂੰ ਧੋਣ ਵਾਸਤੇ ਤੇਰੀ ਚਰਨ ਸ਼ਰਨ ਵਿੱਚ ਆਇਆ ਵਾਂ। ਤੇ ਕਈ ਵਾਰੀ ਜਦੋਂ ਆਪਾਂ ਸ਼ਬਦ ਮੈਲ ਵਰਤਨੇ ਆ ਨਾ ਤੇ ਇਹਦਾ ਅਰਥ ਆ ਨਹੀਂ ਕੱਢਣਾ ਜਿਹੜੀ ਆ ਭਾਂਡਿਆਂ ਨੂੰ ਮੈਲ ਲੱਗੀ ਹੈ। ਧਿਆਨ ਰੱਖਣਾ, ਇਹ ਮੈਲ ਕਈ ਤਰ੍ਹਾਂ ਦੀ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਅਹੰਕਾਰ ਦੀ, ਨਿੰਦਿਆ, ਚੁਗਲੀ, ਬਕੀਲੀ, ਦਵੈਸ਼, ਇੱਕ ਮੈਲ ਹੀ ਹੈ ਨਾ। ਸਾਹਿਬ ਜੀ, ਇਹ ਧੁੱਪੇਗੀ ਕਿਵੇਂ? ਤੇ ਸਤਿਗੁਰੂ ਕਹਿੰਦੇ ਨੇ, ਗੁਰੂ ਦੇ ਦਰ ਤੇ ਆਈ ਜਾਈ, ਗੁਰੂ ਕੀ ਬਾਣੀ ਨੂੰ ਨੇਹ ਕਰੀ ਤੇ ਮੇਰਾ ਸਤਿਗੁਰੂ ਤੇਰੇ ਅੰਦਰ ਦੀ ਮੈਲ ਨੂੰ ਜ਼ਰੂਰ ਧੋਵੇਗਾ। ਪਰ ਹਾਂ, ਭਾਵਨਾ ਇਹ ਲੈ ਕੇ ਆਵੀਂ, ਮੈਂ ਅੰਦਰ ਦੇ ਭਾਂਡੇ ਨੂੰ ਸਵੱਛ ਕਰਾ, ਮਾਲਕ ਦੀ ਮਿਹਰਮਤ ਟਿਕਵਾਣੀ। ਇਸੇ ਕਰਕੇ ਹਜ਼ੂਰ ਨੇ ਕਿਹਾ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਅਤ ਦਾ ਮਤਲਬ ਕਿ ਜਿੱਥੇ ਹੋਰ ਕੋਈ ਗੁੰਜਾਇਸ਼ ਨਹੀਂ, ਬਹੁਤ ਹੀ ਜ਼ਿਆਦਾ ਇਹ ਮੈਲਾ ਹੋਇਆ ਪਿਆ ਅੰਦਰ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਸਾਹਿਬ ਕਹਿੰਦੇ ਨੇ, ਗੁਰੂ ਦੁਬਾਰਾ ਹੋਏ ਸੋਝੀ ਪਾਏ ਸੀ, ਏਤ ਦੁਬਾਰਾ ਧੋਏ ਖੱਛਾ ਹੋਏ ਸੀ। ਸਤਿਗੁਰੂ ਦਾ ਦਰ ਇਸ ਅੰਦਰ ਦੀ ਮਲ ਨੂੰ ਧੋ ਦਿੰਦਾ ਹੈ। ਵਡਭਾਗੇ ਹੋ ਪਿਆਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਿਹਰ ਕਰੇ, ਜਿੰਨੇ ਕਦਮ ਆਪ ਹਜ਼ੂਰ ਦੇ ਚਰਨਾਂ ਵਿੱਚ ਚੱਲ ਕੇ ਆਇਓ, ਸਤਿਗੁਰੂ ਤੁਹਾਡੇ ਉਹ ਕਦਮ ਲੇਖੇ ਵਿੱਚ ਲਾਏ। ਸਤਿਗੁਰੂ ਕਰਨ ਕਿਰਪਾ, आओ साध संगत जी, गुरु नानक साहब दे पावन पवित्र बचना दी विचार आपां आरंभ कीती ते गुरु नानक साहब भी कृपा करके विचार करवा रहे ने। करे मेरा साईं कृपा, अज फिर अंदर दी एकाग्रता टिकाओ बख्शो मेरे सतगुरु, आप ही हिरदे विच निवास कर अपने पवित्र बचना दी विचार करा लवो। करो कृपा साध संगत जी, कोई भी रचना मेरे साहब दे नाम तो वांझी ना रहे, प्यार अदब दे नाल उचारण करो जी। सतनाम श्री वाहे गुरु जी। करो कृपा गुरमुखो, फिर उचारण करो जी। सतनाम श्री वाहे गुरु जी। सतगुरु गुरु नानक साहिब महाराज जी ने कल असानू ए उपदेश दृढ़ कराया सी कि ओ मेरा अकाल पुरख वाहगुरु जेड़ा सच्चा है, जिदा नाम सच्चा है, ते जे ओदे नाल कोई गल बात करनी है, जे ओदे नाल तू अपने अंदर दी सांझ पानी है, ते ओ मेरा अकाल पुरख वाहगुरु केवल प्रेम दी बोली समझदा है, अपने हिरदे विच प्यार पैदा कर लै, तेरे हिरदे विच तड़प होवे, ते ओ मालक तेरे शब्दां नूं तेरी बोली नूं तेरे अंदर दी खिच नूं समझदा है, ते सतगुरु की बाणी विचों ते हजूर दे पवित्र इतिहास विचों आपां कुछ उदाहरणां लईआं सन। सतगुरु हुण उस तो अगे गल तोरदे ने, कहिंदे ने जिस मेरे अकाल पुरख वाहगुरु दी बोली प्रेम है, ओ इन्ना कु बेनते एक शब्द साहिब ने कल वरत्या सी अपार। ध्यान देना, साचा साहिब साच नाए, साहिब दा अर्थ वैसे मालक हुंदा है। सतगुरु ने उस प्यारे नू अपना मालक समझ के ते अपने आप नू दास समझ के हमेशा ओदे चरणा विच अर्ज कीती। कहन लगे ओ मालक नाल कह दिता भाख्या भाओ अपार। अपार दा अर्थ है जिदा पार वाला पासा, जिदा अंत किसे नहीं पाया। सतगुरु गुरु नानक साहिब कह रहे ने ऐ गुरमुखा, उस मेरे वाहगुरु दी बोली प्रेमी ते मता ए समझे मैं उस प्यारे वाहगुरु दा अंत पालांगा, तू प्रेम दी बोली बोल के अपने हिरदे विच प्यार करके उस मालक दे चरणा विच लीन हो जाई। पर इस गल वल जरूर ध्यान रखी, उस मालक दा कदी किसे ने अंत नहीं पाया, कदी उस दा पारला बन्ना किसे नू समझ नहीं पई, तू केवल ओदा शुकराना करके जुड़िया है। अज हजूर ने बचन कीता, मेरे मालक जी मैं जदो तकना वा इस सृष्टि वल, जिन्ना जीवां दी सानू बोली दी समझ नहीं पैंदी, पर जदो तेरे नाम विच जुड़ना वा अंदरों टिकना वा ते इको कन्ना विच आवाज पैंदी है तू दाता है, बाकी जितने भी जीव ने तेरे दर ते आ के फरियाद पै करदे ने, तेरे चरणा विच खलो के मंगदे पए ने, पर दादा तेरे घर दा दरवाजा इन्ना वड्डा है ते तेरा भंडारा इन्ना वड्डा है के पता नहीं किदन दे मंगदे पए ने, कदी तू मत्थे ते त्यूड़ी पा के किसे नू खाली नहीं मोड़दा, हर एक दे अंदर नू भरपूर कर देना है, तू दात देना है। असी जीव तेरे दर तो मंगने आ, साहब ने शब्द वरत्या आख है, असी आखने आ, मंग है असी मंगने आ, जीव असी आख आख के मंगने पया, आख है मंग है दे दे, कहनिया मालका तू सानू दात दे, ते जदो तुसी सुनदे हो फिर की करदे हो, दात करे दातार ददे नू कन्ने, दातार तुसी त्रुट के साडी बेनती सुन के ओ दात देंदे हो, आख है मंग है दे दे, दात करे दातार, पर किंद ने मेनू समझ नहीं पैंदी मैं तेरी पूजा फिर किवें करा, केड़ी चीज मैं तेरे को लेके आवां, जदों मैं तेरे को ही मंगना पिया, देण वाला भी तू है ते मेरे दाता फेर के अगे रखी है, मेरी अपनी ता चीज कोई भी नहीं ना, एक भिखारी ने तेरे तो मंगया है ते तेरी दित्ती हुई चीज विचो मैं केड़ी वस्तु अगे रखा, मेरे मालका जिदे नाल मैनू तेरे दरबार दे दर्शन हो जा, मैं केड़े शब्द बोला ਜਿਨ੍ਹਾਂ ਬਚਨਾਂ ਨੂੰ ਸੁਣ ਕੇ ਤੂੰ ਪਿਆਰ ਕਰੇ, ਅੱਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤ ਆਰ, ਫਿਰ ਕਿ ਅੱਗੇ ਰੱਖੀਐ ਜਿਤ ਦਿਸ ਹੈ ਦਰਬਾਰ ਨਾਲ। ਫਿਰ ਕਹਿੰਦੇ ਨੇ ਮੂੰਹ ਕੇ ਬੋਲਣ ਬੋਲੀਐ, ਕੀ ਬੋਲਾਂ ਆਪਣੇ ਮੁੱਖ ਤੋਂ ਬਚਨ, ਤੇ ਜਿਤ ਸੁਣ ਧਰੈ ਪਿਆਰ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਤੂੰ ਪਿਆਰ ਕਰੇ, ਸਮਝ ਨਹੀਂ ਪੈਂਦੀ ਤੇਰੀ ਦਿੱਤੀ ਹੋਈ ਦਾਤ ਦੇਖ ਕੇ ਤੈਨੂੰ ਮੈਂ ਰਿਝਾ ਲਵਾਂਗਾ, ਤੂੰ ਆਪ ਦਾਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਸਿੱਖ ਨੂੰ ਇੱਕ ਇੰਨਾ ਕੁ ਤਰਵਾਸ ਦਿੱਤਾ ਕਿ ਕਦੀ ਮਨ ਵਿਚ ਇਹ ਨਾ ਲਿਆਈ ਕਿ ਕੋਈ ਮਨੁੱਖ ਮੈਨੂੰ ਰਿਜਕ ਦੇਣ ਵਾਲਾ, ਦੇਣ ਵਾਲਾ ਕੇਵਲ ਇੱਕ ਦਾਤਾਰ ਹੀ। ਤੇ ਸਤਿਗੁਰੂ ਨੇ ਉਦਾਹਰਨਾਂ ਵੀ ਇਹੋ ਜਿਹੀਆਂ ਦਿੱਤੀਆਂ ਇਸ ਮਨ ਨੂੰ ਸਮਝਾਉਣ ਲਈ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਦੀ ਆਸ ਰੱਖ ਕੇ ਤੂੰ ਮੰਗਣ ਜਾਣਾ ਪਿਆ, ਉਹ ਵੀ ਤਾਂ ਭਿਖਾਰੀ ਨੇ। ਫਰਕ ਸਿਰਫ ਭਿਖਾਰੀਆਂ ਦਾ ਇੰਨਾ ਕੁ ਵੇ, ਕੋਈ ਫਟੇ ਬਸਤਰ ਪਾ ਕੇ ਸੜਕ ਤੇ ਖਲੋ ਕੇ ਮੰਗਦਾ ਪਿਆ, ਕੋਈ 2-4 ਰੁਪਈਆਂ ਨਾਲ ਆਪਣਾ ਗੁਜ਼ਾਰਾ ਕਰ ਲਏਗਾ, ਕੋਈ ਸੈਂਕੜਿਆਂ ਨਾਲ ਕਰ ਲਏਗਾ, ਕੋਈ ਹਜ਼ਾਰਾਂ ਪਿਆ ਮੰਗਦਾ, ਕੋਈ ਲੱਖਾਂ ਅਰਬ ਪਿਆ ਮੰਗਦਾ, ਪਰ ਮੰਗਦੇ ਸਾਰੇ ਨਹੀਂ। ਕੋਈ ਮੈਲੇ ਬਸਤਰ ਪਾ ਕੇ ਮੰਗਦਾ, ਕੋਈ ਰੇਸ਼ਮੀ ਪੁਸ਼ਾਕਾਂ ਪਾ ਕੇ ਮੰਗਦਾ, ਪਰ ਯਾਦ ਰੱਖੀ ਹੈ ਸਾਰੇ ਭਿਖਾਰੀ ਹੋਈ। ਦਾਤਾ ਕੋਈ ਨਹੀਂ, ਦਾਤਾ ਕੇਵਲ ਇੱਕ। ਹਜ਼ੂਰ ਨੇ ਇਹੀ ਗੱਲ ਬਾਣੀ ਵਿੱਚ ਕਹੀ, ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ। ਗੁਰੂ ਤੇਗ ਬਹਾਦਰ ਜੀ ਗੱਲ ਹੀ ਮੁਕਾ ਦਿੱਤੀ, ਕਹਿੰਦੇ ਨੇ ਕਿਨੂੰ ਦਾਤਾ ਕਹਾਂ, ਦੁਨੀਆਂ ਦਾ ਹਰ ਮਨੁੱਖ ਜਿਹੜਾ ਭਿਖਾਰੀ ਏ, ਇਹ ਗੱਲ ਵੱਖਰੀ ਕਿ ਉਹਨਾਂ ਕੋਲ ਮੰਗਣ ਦੀ ਜਿਹੜੀ ਏ ਉਹ ਦਾਤ ਵੱਖ ਵੱਖ। ਕੋਈ ਮੰਗਦਾ ਪਿਆ ਪਰ ਮੰਗਦੇ ਤਾਂ ਸਾਰੇ ਪਏ ਨੇ ਨਾ, ਜਗਤ ਭਿਖਾਰੀ ਫਿਰਤ ਹੈ। ਤੇ ਦਾਤਾ ਜੀ ਦੇਣ ਵਾਲਾ ਕੋਈ ਮਨੁੱਖ ਏ, ਕਹਿਣ ਲੱਗੇ ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦੇਣ ਵਾਲਾ ਕੇਵਲ ਇੱਕ ਮੇਰਾ ਵਾਹਿਗੁਰੂ ਆ। ਤੇ ਸਾਹਿਬ ਨੇ ਨਾਲ ਫਿਰ ਮਨ ਨੂੰ ਸੁਚੇਤ ਕੀਤਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ। ਕਿ ਮੇਰੇ ਮਨਾ, ਜਿਹਦੇ ਦਰ ਤੋਂ ਸਾਰੀ ਦੁਨੀਆਂ ਭਿਖਾਰੀ ਬਣ ਕੇ ਮੰਗਦੀ ਏ, ਤੇ ਤੂੰ ਭਿਖਾਰੀਆਂ ਅੱਗੇ ਝੋਲੀ ਅੱਡਣ ਦੀ ਬਜਾਏ ਉਹਦੇ ਅੱਗੇ ਝੋਲੀ ਕਿਉਂ ਨੀ ਅੱਡਦਾ, ਜਿਹਦੇ ਦਰ ਤੇ ਇਹ ਵੀ ਪੈ ਮੰਗਦੇ। ਕਹਿੰਦੇ ਨੇ ਕਹੋ ਨਾਨਕ ਮਨ ਸਿਮਰਤੇ, ਜਦੋਂ ਉਹਨੂੰ ਸਿਮਰੇਗਾ ਯਾਦ ਕਰੇਗਾ, ਪੂਰਨ ਹੋਵੇ ਕਾਮ, ਉਹਦੇ ਦਰ ਦਾ ਭਿਖਾਰੀ ਬਣੀ, ਤੇ ਯਾਦ ਰੱਖੀ ਮੇਰਾ ਦਾਤਾ ਤੇਰੇ ਤੇ ਕਿਰਪਾ ਜ਼ਰੂਰ ਕਰੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੀਂ ਆਖਨੇ ਆ ਤੇਰੇ ਤੋਂ ਮੰਗਣੇ ਆ, ਤੇ ਤੂੰ ਕਦੀ ਸੰਕੋਚ ਨਹੀਂ ਕੀਤਾ। ਬਾਕੀ ਮੇਰੇ ਵਦਾਤਾ, ਜਿੱਦਣ ਅਸੀਂ ਪੜਿਆ ਸੀ ਨਾ ਜੁਗਾਂ ਜੁਗੰਤਰ ਖਾਈ ਖਾਏ, ਉਦਣ ਸਮਾਂ ਕੁਝ ਇੰਨਾ ਕੁ ਸੀ, ਅੱਜ ਫਿਰ ਉਹੀ ਪ੍ਰਕਰਨ ਆ ਗਏ। ਸਤਿਗੁਰੂ ਉਸ ਅਕਾਲ ਪੁਰਖ ਦਾ ਘਰ ਕਿੰਨਾ ਕੁ ਵੱਡਾ, ਕਈ ਵਾਰੀ ਸੋਚੀਦਾ ਇਸ ਸੰਸਾਰ ਵਿੱਚ ਕੋਈ ਕਿਸੇ ਨੂੰ ਦੇ ਨਹੀਂ ਜੇ ਸਕਦਾ, ਤੇ ਜਦੋਂ ਵੀ ਕੋਈ ਦਿੰਦਾ ਹੈ ਨਾ ਉਹਦੇ ਵਿੱਚ ਕੋਈ ਨਾ ਕੋਈ ਉਹਦਾ ਆਪਣਾ ਸਵਾਰਥ ਜ਼ਰੂਰ ਹੁੰਦਾ। ਕੋਈ ਬੰਦਾ ਐਸਾ ਨਹੀਂ ਜਿਹੜਾ ਸਵਾਰਥ ਤੋਂ ਬਿਨਾਂ ਕੁਝ ਦੇ। ਸਤਿਗੁਰੂ ਕਹਿੰਦੇ ਨੇ ਖੇ ਮੇਰੇ ਦਾਤਾ, ਇਸ ਸੰਸਾਰ ਵਿੱਚ ਤਾਂ ਸੱਚੇ ਬਾਪ ਦੇ ਘਰ ਵੀ ਮੰਗਣ ਜਾਈਏ, ਬਾਪੂ ਵੀ 2-4 ਸਾਲ 5-10 ਸਾਲ ਦਏਗਾ, ਤੇ ਕਈ ਵਾਰੀ ਜਿਸ ਬਾਪ ਦੇ ਘਰ ਵਿੱਚ ਜਨਮ ਹੋਇਆ ਉਹ ਵੀ ਕਹਿ ਦਿੰਦਾ ਪੁੱਤਰਾ ਹੁਣ ਆਪਣਾ ਪ੍ਰਬੰਧ ਆਪ ਕਰ, ਮੈਂ ਥੱਕ ਗਿਆ ਵਾਂ ਤੈਨੂੰ ਖਵਾ ਖਵਾ ਕੇ, ਅੱਜ ਤੋਂ ਬਾਅਦ ਮੇਰੇ ਕੋਲੋਂ ਕੁਝ ਮੰਗੀ ਨਾ। ਉਸ ਤੋਂ ਬਾਅਦ ਮਾਂ ਜਾਏ ਭਰਾ ਨੇ, ਭਰਾਵਾਂ ਦੇ ਦਰ ਤੇ ਜਾਣਗੇ, ਕਿੰਨੀ ਕੁ ਦੇਰ ਤੱਕ ਉਹ ਦੇਣਗੇ। ਸਾਹਿਬ ਕਹਿੰਦੇ ਨੇ ਇੱਕ ਦਿਨ ਭਰਾ ਵੀ ਮੂੰਹ ਮੋੜ ਲੈਣਗੇ। ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਜੇ ਕਿਤੇ ਤੇਰੇ ਕੋਲ 4% ਘੱਟ ਗਏ, ਸੱਕੇ ਮਾਂ ਦੀ ਕੁੱਖ ਵਿੱਚੋਂ ਜੰਮਿਆ ਹੋਇਆ ਭਰਾ ਤੈਨੂੰ ਆਪਣੇ ਘਰ ਵਿੱਚ ਆਇਆ ਵੇਖ ਕੇ ਤੇਰੇ ਵੱਲੋਂ ਮੂੰਹ ਮੋੜ ਲਏਗਾ। ਸਤਿਗੁਰੂ ਕੀ ਬਾਣੀ ਵਿੱਚ ਬਚਨ ਆਉਂਦਾ, ਨਿਰਧਨ ਆਦਰ ਕੋਈ ਨਾ ਦੇ। ਭਗਤ ਕਬੀਰ ਸਾਹਿਬ ਜੀ, ਦੁਨੀਆਂ ਦਾ ਦਾਤਾ ਕੌਣ ਹੈ? ਸਾਹਿਬ ਅੱਜ ਕਹਿ ਰਹੇ ਨੇ ਤੇਰੇ ਦਰ ਤੋਂ ਮੰਗਣੇ, ਹੋਰ ਕਿਸੇ ਤੋਂ ਨਹੀਂ। ਅੱਖ ਹੈ ਮੰਗ ਹੈ ਦੇ, ਦਾਤ ਕਰੇ ਦਾਤ ਆਰ। ਸਾਹਿਬ ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ, ਗਰੀਬ ਨੂੰ ਕੋਈ ਨੀ ਜੇ ਦਿੰਦਾ ਸਤਿਕਾਰ, ਕੋਈ ਨੀ ਜੇ ਅਦਬ ਦਿੰਦਾ। ਹਾਂ ਧਰਮ, ਪ੍ਰਭੂ ਪਰਮੇਸ਼ਵਰ ਗੁਰੂ ਇੱਕ ਐਸੇ ਨੇ ਜਿਹੜੇ ਗਰੀਬ ਨਿਵਾਜ ਨੇ। ਬੜੇ ਸੋਹਣੇ ਬਚਨ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਵਿੱਚੋਂ ਮੈਨੂੰ ਮਿਲੇ। ਸਤਿਗੁਰੂ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ ਨਾ, ਕੋਸ਼ਿਸ਼ ਕਰਕੇ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ, ਕਿਉਂਕਿ ਸਾਹਿਬ ਜੀ ਦੇ ਸ਼ਹਾਦਤ ਹੋ ਚੁੱਕੀ ਏ, ਪਰ ਅਜੇ ਉਹ ਦਿਨ ਪੈ ਚੱਲਦੇ ਨੇ ਜਦੋਂ ਭਾਈ ਜੈਤਾ ਆਪਣੇ ਸਵਾਮੀ ਦਾ ਸੀਸ ਲੈ ਕੇ ਆਨੰਦਪੁਰ ਨੂੰ ਜਾਂਦਾ ਪਿਆ। ਪੰਜ ਪੜਾਅ ਕੀਤੇ ਨੇ ਉਸ ਗੁਰੂ ਕੇ ਸਿੱਖ ਨੇ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਜਾਣ ਲਈ ਬਾਬੇ ਬਕਾਲੇ ਦੀ ਧਰਤੀ ਤੇ ਮੇਰੇ ਸਾਹਿਬ ਬਿਰਾਜਮਾਨ ਨੇ, ਉਥੇ ਸੋਢੀ ਹੋਰ ਵੀ ਪਹੁੰਚੇ ਨੇ, ਧੀਰ ਮੱਲ ਵੀ ਪਹੁੰਚੇ। ਵੈਸੇ 22 ਮੰਜੀਆਂ ਵਿਦਵਾਨਾਂ ਨੇ ਲਿਖੇ ਤੇ ਜਦੋਂ ਅਸੀਂ ਪੜਚੋਲ ਕਰਨੇ ਆ ਤੇ ਬਣਦੇ ਤਿੰਨ ਮੇਨ ਬਣਦੇ ਨੇ, ਇੱਕ ਪਿਰਥੀਏ ਦੀ ਔਲਾਦ, ਦੂਜੇ ਰਾਮ ਰਾਜੇ ਤੇ ਤੀਸਰਾ ਧੀਰ ਮੱਲੀਆ। ਇਹ ਤਿੰਨ ਵੈਸੇ ਬਣਦੇ ਨੇ। ਖੈਰ 22 ਮੰਜੀਆਂ ਦਾ ਜ਼ਿਕਰ ਹਰ ਇੱਕ ਵਿਦਵਾਨ ਨੇ ਕੀਤਾ, ਪਰ ਇੱਕ ਵਿਦਵਾਨ ਸੋਹਣ ਸਿੰਘ ਸੀਤਲ ਹੋਰਾਂ ਨੇ ਇਹਨੂੰ ਹੋਰ ਢੰਗ ਨਾਲ ਬਿਆਨ ਕੀਤਾ, ਪਰ ਮੈਂ ਆਪਣੇ ਵਿਸ਼ੇ ਤੇ ਆਵਾਂ। ਕਹਿਣ ਲੱਗੇ, ਗੁਰੂ ਤੇਗ ਬਹਾਦਰ ਜੀ ਇਕਾਂਤ ਵਿੱਚ ਬੈਠਦੇ ਨੇ, ਇੱਕ ਤਾਂ ਬੋਲਣਾ ਨਹੀਂ, ਬਹੁਤ ਘੱਟ ਬੋਲਣਾ। ਸਤਿਗੁਰੂ ਸ਼ਾਮ ਦੇ ਵੇਲੇ ਸੈਰ ਕਰਨ ਜ਼ਰੂਰ ਬਾਹਰ ਜਾਂਦੇ ਨੇ। ਮਾਤਾ ਨਾਨਕੀ ਜੀ ਉਹਨਾਂ ਦੇ ਮਾਤਾ ਤੇ ਮਹਿਲ ਮਾਤਾ ਗੁਜਰੀ ਜੀ ਉਹ ਦਿਨ ਰਾਤ ਸੇਵਾ ਵਿੱਚ ਤਤਪਰ ਨੇ। ਤੇ ਵੈਸੇ ਇਤਿਹਾਸ ਨੇ ਜ਼ਿਕਰ ਕੀਤਾ, ਗੁਰੂ ਤੇਗ ਬਹਾਦਰ ਜੀ ਨੇ ਤਪੱਸਿਆ ਕੀਤੀ ਤੇ ਗੁਰੂ ਗੋਬਿੰਦ ਸਿੰਘ ਆਪਣੀ ਬਾਣੀ ਵਿੱਚ ਕਹਿੰਦੇ ਨੇ, ਕੇਵਲ ਪਿਤਾ ਜੀ ਨੇ ਨਹੀਂ, ਮੇਰੀ ਮਾਂ ਨੇ ਵੀ ਰੱਜ ਕੇ ਤਪੱਸਿਆ ਕੀਤੀ ਸੀ। ਸਤਿਗੁਰੂ ਕੀ ਬਾਣੀ ਵਿੱਚ ਇੱਕ ਸੀ ਬਚਨ ਪੜ੍ਹਨੇ ਆ, ਤਾਤ ਮਾਤ ਮੁਰ ਅਲਖ ਅਰਾਧਾ ਬਚਿੱਤਰ ਨਾਟਕ ਦੀ ਪੰਕਤੀ। ਤਾਤ ਮਾਤ, ਤਾਤ ਦਰ ਤੇ ਪਿਤਾ ਤੇ ਮਾਤ ਦਰ ਤੇ ਮਾਂ। ਗੁਰੂ ਤੇਗ ਬਹਾਦਰ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਕੇਵਲ ਪਿਤਾ ਜੀ ਨਹੀਂ, ਮੇਰੀ ਮਾਤਾ ਜੀ ਨੇ ਵੀ ਉਸ ਅਕਾਲ ਪੁਰਖ ਦੀ ਰੱਜ ਕੇ ਭਗਤੀ ਕੀਤੀ ਏ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਇਹਦਾ ਮਤਲਬ ਗੁਰੂ ਕਲਗੀ ਵਾਲੇ ਦੀ ਬਾਣੀ ਮੁਤਾਬਕ, ਮਾਂ ਗੁਜਰੀ ਤੇਰੀ ਕਮਾਈ ਨੂੰ ਵੀ ਨਮਸਕਾਰ। ਤੇ ਨਮਸਕਾਰ ਇਸ ਕਰਕੇ ਵੇ, ਉਹ ਮਾਂ ਜਿਹਦਾ ਪਤੀ ਸ਼ਹੀਦ ਏ, ਧਿਆਨ ਦੇਣਾ, ਮਾਂ ਗੁਜਰੀ ਤੇਰੇ ਚਰਨਾਂ ਨੂੰ ਨਮਸਕਾਰ। ਪਤੀ ਸ਼ਹੀਦ ਏ, ਚਾਰੇ ਪੋਤਰੇ ਸ਼ਹੀਦ ਨੇ ਤੇ ਪੁੱਤਰ ਵੀ, ਆਪਾਂ ਵਿਦਵਾਨ ਜਿਹੜੇ ਲੋਕ ਨੇ ਉਹ ਸ਼ਹਾਦਤ ਵਿੱਚ ਮੰਨਦੇ ਨੇ। ਗੁਰੂ ਕਲਗੀ ਵਾਲੇ ਨੂੰ ਵੀ ਖੰਜਰ ਮਾਰਿਆ ਗਿਆ। ਪਿਤਾ ਪਤੀ ਸ਼ਹੀਦ ਏ, ਚਾਰ ਪੋਤਰੇ ਸ਼ਹੀਦ ਨੇ, ਸਕਾ ਭਰਾ ਮਾਮਾ ਕਿਰਪਾਲ ਚੰਦ ਉਹ ਵੀ ਸ਼ਹੀਦ ਨੇ, ਤੇ ਮਾਤਾ ਗੁਜਰੀ ਤੇਰੀ ਨਨਾਣ ਦੇ ਪੰਜ ਪੁੱਤਰ ਨੇ, ਬੀਬੀ ਵੀਰੋ ਦੇ ਪੰਜੇ ਪੁੱਤਰ ਵੀ ਉਹਦੇ ਸ਼ਹੀਦ ਨੇ, ਧਿਆਨ ਰੱਖਣਾ। ਤੇ ਉਹ ਮਾਂ ਗੁਜਰੀ ਕੇਵਲ ਇਹ ਨਹੀਂ, ਇੱਕ ਇਤਿਹਾਸ ਵੀ ਜਿਹੜੀ ਸਭ ਤੋਂ ਪਹਿਲੀ ਘਟਨਾ ਮਿਲਦੀ। ਹੁਣ ਤੇ ਫਿਰ ਕਾਫਲਾ ਅੱਗੇ ਬਹੁਤ ਲੰਬੇਰਾ ਨਿਕਲ ਗਿਆ ਨਾ। ਗੁਰੂ ਅਰਜਨ ਸਾਹਿਬ ਜੀ ਦੀ ਪਹਿਲੀ ਸ਼ਹਾਦਤ ਅਸੀਂ ਮੰਨਦੇ ਹਾਂ, ਪਰ ਯਾਦ ਰੱਖਿਓ ਵਿਦਵਾਨਾਂ ਨੇ ਇੱਕ ਗੱਲ ਸਿੱਧ ਕੀਤੀ ਹੈ ਕਿ ਇੱਕ ਭਾਈ ਤਾਰਾ ਹੋਇਆ, ਇੱਕ ਭਾਈ ਤਾਰਾ ਸਿੰਘ ਵਾਂ ਹੋਇਆ, ਇੱਕ ਭਾਈ ਤਾਰੂ ਸਿੰਘ ਹੋਇਆ, ਇੱਕ ਭਾਈ ਤਾਰੂ ਪੋਪਟ ਹੋਇਆ। ਭਾਈ ਗੁਰਦਾਸ ਨੇ ਜਿੱਦਣ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਗਿਣਤੀ ਕੀਤੀ ਨਾ, ਤੇ ਸਭ ਤੋਂ ਉੱਤੇ ਜਿਹੜਾ ਟੌਪ ਤੇ ਉਹਨਾਂ ਪਹਿਲੀ ਪੰਕਤੀ ਲਿਖੀ ਉਹ ਪੰਕਤੀ ਹੈ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲਕ ਭਾਏ ਉਦਾਸੀ। ਪਹਿਲਾ ਸਿੱਖ ਭਾਈ ਤਾਰੂ ਸ਼ਹੀਦ ਹੋਇਆ, ਜਿਹੜਾ ਲਾਹੌਰ ਜਦੋਂ ਬਾਬਰ ਨੇ ਹਮਲਾ ਕੀਤਾ ਉਹਨੇ ਅੱਗ ਲਾਈ, ਇਹ ਪਾਣੀ ਪਾ ਕੇ ਬੁਝਾਉਂਦਾ ਰਿਹਾ। ਉਹਨਾਂ ਕਿਹਾ, ਤੇਰੀ ਛੋਟੀ ਜੀ ਬਾਲਟੀ ਅੱਗ ਬੁਝਾਏਗੀ ਕਿਵੇਂ? ਉਹਨੇ ਇੱਕ ਗੱਲ ਕਹੀ, ਸੱਜਣਾ ਇਹ ਨੀ ਮੈਨੂੰ ਪਤਾ ਬੁਝਣਾ ਕਿ ਨਹੀਂ, ਮੇਰਾ ਗੁਰੂ ਅੰਦਰ ਦੀ ਅੱਗ ਬੁਝਾਉਂਦਾ ਹੈ ਤੇ ਮੈਂ ਬਾਹਰ ਦੀ ਅੱਗ ਨਹੀਂ ਤੱਕ ਸਕਦਾ, ਜਿੰਨੀ ਦੇਰ ਤੱਕ ਸਵਾਸ ਨੇ ਮੈਂ ਬੁਝਾਵਾਂਗਾ। ਇੱਕ ਕਿਤਾਬ ਲਿਖੀ ਹੈ ਸਾਡੇ ਸ਼ਹੀਦ, ਉਸ ਤੋਂ ਲੈ ਕੇ ਅੱਜ ਦਿਨ ਤੱਕ ਉਹ ਲਿਖੀ ਗਿਆਨੀ ਭਜਨ ਸਿੰਘ ਹੋਰਾਂ ਨੇ, ਤੇ ਉਹਦਾ ਪਹਿਲਾ ਸ਼ਹੀਦ ਜਿਹੜਾ ਦਿੱਤਾ ਭਾਈ ਤਾਰਾ ਦਿੱਤਾ, ਉਹਨੂੰ ਜਿੰਦੇ ਨੂੰ ਅੱਗ ਵਿੱਚ ਸੜ ਦਿੱਤਾ ਗਿਆ ਸੀ। ਖੈਰ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਗੁਰੂ ਅਰਜਨ ਸਾਹਿਬ ਤੋਂ ਬਾਅਦ ਜੰਗ ਵਿੱਚ ਸਿੰਘ ਸ਼ਹੀਦ ਹੋਏ ਨੇ। ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ, ਉਦੋਂ ਬਾਅਦ ਗੁਰੂ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਆਪਾਂ ਸਿੱਖਾਂ ਦੀ ਸਿੰਘਾਂ ਦੀਆਂ ਸ਼ਹਾਦਤਾਂ ਤੇ ਪੜੀਆਂ ਨੇ। ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨੂੰ ਵੱਧ ਪਤਾ ਹੋਵੇ, ਮੈਨੂੰ ਜ਼ਰੂਰ ਦੱਸਿਆ ਜੇ, ਪਰ ਜਿੰਨੀ ਕੁ ਮਤ ਸਤਿਗੁਰੂ ਨੇ ਬਖਸ਼ੀਏ, ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸਭ ਤੋਂ ਪਹਿਲਾ ਸ਼ਹੀਦ ਸਿੱਖ ਇਸਤਰੀ ਮਾਤਾ ਗੁਜਰੀ ਹੈ, ਉਹਦੇ ਤੋਂ ਸ਼ਹਾਦਤਾਂ ਦਾ ਦੌਰ ਮਤਾਵਾਂ ਵਿੱਚ ਆਰੰਭ ਹੋਏ। ਉਹ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਨੇ, ਆਪਣੇ ਵਿਸ਼ੇ ਤੋਂ ਨਹੀਂ ਸੀ ਖੁੰਝਣਾ। ਆਪਾਂ ਕਹਿ ਰਹੇ ਹਾਂ, ਆਖਾਂ ਮੰਗਾਂ ਦੇਹ ਦੇਹ ਦਾਤ ਕਰੇ ਦਾਤਾਰ। ਗੁਰਦੇਵ ਕਹਿੰਦੇ ਨੇ, ਗਰੀਬ ਨੂੰ ਕੋਈ ਨਿਵਾਜਦਾ ਨਹੀਂ, ਗੁਰੂ ਤੇਗ ਬਹਾਦਰ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਧੀਰਮਲ ਨੇ ਵੀ ਆਪਣੇ ਏਜੰਟ ਮਸੰਦ ਰੱਖੇ ਨੇ ਜਿਹੜੇ ਲੋਕਾਂ ਨੂੰ ਪ੍ਰੇਰ ਕੇ ਲਿਆਉਂਦੇ ਨੇ। ਹੋਰ ਵੀ ਸੋਢੀਆਂ ਨੇ ਆਪਣੇ ਮਸੰਦ ਰੱਖੇ ਨੇ ਜਿਹੜੇ ਲੋਕਾਂ ਨੂੰ ਪ੍ਰੇਰਦੇ ਨੇ। ਤੇ ਇੱਕ ਸਿੱਖ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਕਦੀ ਤੱਕੋ, ਉਹਨਾਂ ਕੋਲ ਦੌਲਤ ਦੇ ਢੇਰ ਲੱਗ ਗਏ ਨੇ, ਗੁਰੂ ਜੋਤ ਤੁਹਾਡੇ ਕੋਲੇ, ਤੁਸੀਂ ਕਿਸੇ ਮਸੰਦ ਨਾਲ ਗੰਢ ਸੰਢ ਨਹੀਂ ਕਰਨੀ, ਆਪਾਂ ਕਿਵੇਂ ਜੀਵਨ ਬਤੀਤ ਕਰਾਂਗੇ। ਮੇਰੇ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਸਿੱਖਾ ਮੈਂ ਗਰੀਬ ਰਹਿਣਾ ਚਾਹੁੰਦਾ ਵਾਂ। ਕਹਿਣ ਲੱਗੇ, ਉਹ ਅਮੀਰ ਹੋ ਗਏ ਨਾ? ਸਿੱਖ ਕਹਿੰਦਾ, ਹਾਂ। ਸਾਹਿਬ ਕਹਿੰਦੇ ਨੇ, ਯਾਦ ਰੱਖੀ, ਮੈਂ ਗਰੀਬ ਰਹਿਣਾ ਚਾਹੁੰਦਾ, ਮੇਰਾ ਵਾਹਿਗੁਰੂ ਗਰੀਬ ਨਵਾਜੇ, ਜੇ ਗਰੀਬ ਰਹਾਂਗਾ ਤੇ ਮੇਰੇ ਝੋਲੀ ਵਿੱਚੋਂ ਕੁਝ ਖੈਰ ਪਾਵੇ, ਉਹ ਕਿਰਪਾਲੂ ਵੇ, ਉਹ ਵਾਹਿਗੁਰੂ ਗਰੀਬ ਨਵਾਜੇ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਦਾਤਾ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਧਰੇ। ਤੇ ਸਾਹਿਬ ਕਹਿੰਦੇ ਨੇ, ਜੋ ਨਿਰਧਨ ਸਰਦਨ ਕਹਿ ਜਾਏ। ਜਦੋਂ ਗਰੀਬ ਅਮੀਰ ਦੇ ਘਰ ਜਾਂਦਾ, ਆਗੇ ਬੈਠਾ ਪੀਠ ਫਿਰਾਏ, ਅਮੀਰ ਨੇ ਉਹਦੇ ਵੱਲ ਪਿੱਠ ਕਰ ਲਈ। ਕਹਿਣ ਲੱਗੇ, ਪਰ ਪਿਆਰਿਆ, ਜੋ ਸਰਦਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਪਰ ਯਾਦ ਰੱਖ, ਗਰੀਬ ਭਰਾ ਕਿਵਾੜ ਖੋਲ ਕੇ ਉਹਦੀ ਇੰਤਜ਼ਾਰ ਕਰਦਾ। ਮੇਰੇ ਕਹਿਣ ਤੋਂ ਮੁਰਾਦ, ਸਾਹਿਬ ਕਹਿੰਦੇ, ਨਿਰਧਨ ਸਰਦਨ ਦੋਨੋਂ ਭਾਈ ਇੱਕੋ ਮਾਂ ਦੇ ਘਰ ਵਿਚ ਪਲੇ, ਇੱਕੋ ਵਿਹੜੇ ਵਿਚ ਖੇਡੇ, ਇੰਨਾ ਫਰਕ ਪੈ ਗਿਆ, ਸੱਤਾ ਭਰਾ ਵੀ ਕਿਸੇ ਨੂੰ ਕੋਈ ਦੇਣ ਲਈ ਤਿਆਰ ਨਹੀਂ। ਬਾਪੂ ਵੀ ਕਹਿੰਦਾ, ਮੇਰੇ ਕੋਲ ਕੁਛ ਨਹੀਂ। ਸੱਕੇ ਭਰਾ ਵੀ ਦਰਵਾਜ਼ਾ ਬੰਦ ਕਰ ਦਿੰਦੇ ਨੇ। ਅੱਜ ਤਾਂ ਸਮਾਂ ਹੀ ਪਤਾ ਨਹੀਂ ਕਿਹੋ ਜਿਹਾ ਹੋ ਗਿਆ, ਇੱਥੋਂ ਤੱਕ ਪੁੱਤਰ ਵੀ ਮਾਂ ਬਾਪ ਨੂੰ ਘਰੋਂ ਧੱਕ ਦਿੰਦੇ ਨੇ। ਧਿਆਨ ਰੱਖਣਾ, ਸਮਾਂ ਇਹੋ ਜਿਹਾ, ਪਰ ਗੁਰਮਤ ਵਿਚ ਇਹੋ ਜਿਹਾ ਲੋਕਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ। ਜਿਹੜਾ ਮਾਂ ਬਾਪ ਨੂੰ ਠੋਕਰ ਮਾਰ ਕੇ ਸੋਚਦਾ ਨਾ, ਗੁਰੂ ਨਾਨਕ ਦੀ ਕਿਰਪਾ ਲੈ ਲਾਂਗਾ, ਉਹ ਆਪਣੇ ਮਨ ਵਿਚੋਂ ਖਿਆਲ ਕਰ ਲੈ, ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰ ਲੈ, ਜਿਨੇ ਜਨਮ ਦਿੱਤਾ ਆਪਣੀ ਸੁੰਦਰਤਾ ਵਾਰ ਆਪਣੀ ਚਰਬੀ ਘੋਲ ਕੋਲ ਤੈਨੂੰ ਪਿਆਈ, ਤੂੰ ਉਹਦੀ ਅਸੀਸ ਨਹੀਂ ਲੈ ਸਕਿਆ, ਤੂੰ ਗੁਰੂ ਦਾ ਕਿੰਨਾ ਕੁ ਬਣ ਜਾਏ। ਗੁਰੂ ਸਮਰੱਥ ਹੈ, ਮੈਂ ਅਰਜ ਕਰ ਰਿਹਾ, ਪੁੱਤਰ ਵੀ ਦਰਵਾਜ਼ੇ ਬੰਦ ਕਰ ਸਕਦੇ ਨੇ, ਮਾਂ ਬਾਪ ਵੀ ਦਰਵਾਜ਼ਾ ਬੰਦ ਕਰ ਲੈਣਗੇ, ਮਿੱਤਰ ਵੀ ਕਹਿਣਗੇ ਸੀ ਕਿੰਨੀ ਕੁ ਦੇਰ ਤੱਕ ਤੈਨੂੰ ਦਈਏ, ਪਰ ਮੇਰੇ ਅਕਾਲ ਪੁਰਖ ਵਾਹਿਗੁਰੂ ਤੇਰੇ ਘਰ ਦਾ ਦਰਵਾਜ਼ਾ ਐਸਾ ਹੈ, ਪਤਾ ਨਹੀਂ ਕਿੰਨੇ ਕੁ ਲੋਕ ਸਵੇਰੇ ਸ਼ਾਮ ਮੰਗਣ ਆਉਂਦੇ ਨੇ, ਤੇ ਕਦੀ ਤੇਰੇ ਘਰ ਦੇ ਕਿਵਾੜ ਬੰਦ ਨਹੀਂ ਹੋਏ, ਕਦੀ ਤੇਰੇ ਘਰ ਵੀ ਛੁੱਟੀ ਨਹੀਂ ਹੋਈ, ਕਦੀ ਤਾਲਾ ਨਹੀਂ ਲੱਗਾ, ਤੂੰ ਇੰਨਾ ਸਮਰੱਥ ਹੈ, ਕਦੀ ਕਿਸੇ ਨੂੰ ਆਪਣੇ ਦਰ ਤੋਂ ਨਿਰਾਸ਼ ਨਹੀਂ ਭੇਜਦਾ, ਤੂੰ ਇਹੋ ਜਿਹਾ ਦਾਤਾ। ਸਾਹਿਬ ਕਹਿੰਦੇ ਨੇ, ਆਖ ਹੈ ਮੰਗ ਹੈ ਦੇ, ਤੂੰ ਹਰ ਇੱਕ ਨੂੰ ਦਾਤ ਪਿਆ ਦੇਣਾ। ਮੈਂ ਅਰਜ਼ ਕੀਤੀ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਦੁਨੀਆਂ ਭਿਖਾਰੀਆਂ ਦਾ ਟੋਲਾ ਹੈ, ਦੇਣ ਵਾਲਾ ਦਾਤਾ ਕੇਵਲ ਅਕਾਲ ਪੁਰਖ ਹੈ, ਤੇ ਵੱਡੇ ਤੋਂ ਵੱਡੇ ਲੋਕ ਵੀ ਉਸ ਮੇਰੇ ਮਾਲਕ ਦੇ ਘਰ ਵਿੱਚੋਂ ਮੰਗਦੇ ਪਏ। ਗੁਰੂ ਕਲਗੀ ਵਾਲੇ ਦਾ ਇੱਕ ਸਵਈਆ ਸੀ, ਪੜ੍ਹਨੇ ਆ, ਵੀਰ ਅਪਾਰ ਵੱਡੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਬੜੇ ਪਿਆਰੇ ਬਚਨ ਕੀਤੇ ਮੇਰੇ ਕਲਗੀ ਵਾਲੇ ਸਵਾਮੀ ਨੇ। ਸਾਹਿਬ ਕਹਿੰਦੇ ਨੇ, ਵੀਰ ਅਪਾਰ, ਇਹਦਾ ਅਰਥ ਬੇਅੰਤ ਬਹਾਦਰ ਸੂਰਮੇ, ਵੀਰ ਅਪਾਰ ਵੱਡੇ ਬਰਿਆਰ, ਜਿਹੜੇ ਬੜੇ ਵੱਡੇ ਬਲਵਾਨ ਨੇ, ਅਬਚਾਰਾ ਦਰ ਤੇ ਬਿਨਾਂ ਵਿਚਾਰ ਕਰਨ ਤੋਂ ਉਹ ਆਪਣੇ ਮੂੰਹ ਤੇ ਆਪਣੀ ਛਾਤੀ ਤੇ ਆਪਣੇ ਤਨ ਤੇ ਜ਼ਖਮ ਜਿਹੜੇ ਨੇ ਸਹਿ ਲੈਂਦੇ। ਵੀਰ ਅਪਾਰ ਵੱਡੇ ਬਰਿਆਰ ਬਚਾਰਾ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਵੱਡੇ ਵੱਡੇ ਦੇਸ਼ਾਂ ਨੂੰ ਪਤੇ ਕਰ ਲੈਂਦੇ ਨੇ। ਮਲਿੰਦ ਮਵਾਸਨ, ਉਹ ਜਿਹੜੇ ਨੇ ਆਤੀਆਂ ਦੀਆਂ ਗਰਦਨਾਂ ਨੂੰ ਮਲ ਦਿੰਦੇ ਨੇ। ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਜਿਹੜੇ ਮਸਤ ਹਾਥੀ ਨੇ ਉਹਨਾਂ ਨੂੰ ਵੀ ਕੁਚਲ ਕੇ ਰੱਖ ਸਕਦੇ ਨੇ, ਏਡੇ ਏਡੇ ਵੱਡੇ ਸੂਰਮੇ ਬੇਅੰਤ ਨੇ। ਵੀਰ ਅਪਾਰ ਵੱਡੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ, ਵੱਡੇ ਵੱਡੇ ਕਿਲਿਆਂ ਨੂੰ ਤੋੜ ਦਿੰਦੇ ਨੇ। ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਕਹਿੰਦੇ ਨੇ ਸਾਰੀ ਦੁਨੀਆਂ ਨੂੰ ਫਤਿਹ ਕਰ ਸਕਦੇ ਨੇ, ਪਰ ਇੱਕ ਗੱਲ ਧਿਆਨ ਵਿਚ ਰੱਖੀ, ਇੰਨੇ ਇੰਨੇ ਵੱਡੇ ਸੂਰਮਿਆਂ ਨੂੰ ਵੀ ਦਾਤੇ ਨਾ ਸਮਝ ਲਈ। ਸਾਹਿਬ ਸ੍ਰੀ ਦਰ ਤੇ ਸ਼੍ਰੋਮਣੀ ਸਭ ਕੋ ਸਿਰਨਾਇਕ, ਇਹਨਾਂ ਸਾਰਿਆਂ ਦਾ ਮਾਲਕ ਅਕਾਲ ਪੁਰਖ ਵੀ ਵਾਹਿਗੁਰੂ ਆ, ਜਾਚਕ ਅਨੇਕ, ਇਹੋ ਜਿਹਾ ਸੂਰਮੇ ਪਤਾ ਨੀ ਕਿੰਨੇ ਕੁ ਉਹਦੇ ਦਰ ਤੇ ਮੰਗਤੇ ਤੁਰੇ ਫਿਰਦੇ ਨੇ। ਜਾਚਕ ਅਨੇਕ ਸੋ ਏਕ ਦਵਈਆ, ਦੇਣ ਵਾਲਾ ਦਾਤਾ ਕੇਵਲ ਇੱਕ। ਮੰਗਤਿਆਂ ਦੀ ਗਿਣਤੀ ਬਹੁਤ ਏ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਯਕੀਨ ਕਰ, ਆਖ ਹੈ ਮੰਗ ਹੈ, ਦੇ ਦਾਤ ਕਰੇ ਦਾਤਾਰ। ਉਹ ਦਾਤੇ ਦੇ ਦਰ ਤੋਂ ਮੰਗਣੇ ਆ ਤੇ ਉਹ ਝੋਲੀਆਂ ਭਰਦਾ ਤੇ ਕਿੰਨਿਆਂ ਕੁ ਨੂੰ ਉਹ ਦਾਤਾਂ ਦਿੰਦਾ। ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਪਵਿੱਤਰ ਇੱਕ ਸ਼ਲੋਕ ਆਉਂਦਾ, ਸਾਹਿਬ ਕਹਿੰਦੇ ਨੇ ਮਨਾ ਚਿੰਤਾ ਨਾ ਕਰ। ਅਸੀਂ ਚਿੰਤਾ ਕਰਨੇ ਆ, ਜੇ ਕਿਤੇ ਚਿੰਤਾ ਨੂੰ ਚਿੰਤਨ ਵਿੱਚ ਬਦਲ ਲਈਏ ਨਾ, ਇਸ ਚਿੰਤਾ ਨੂੰ ਨਾਮ ਵਿੱਚ ਸਿਮਰਨ ਵਿੱਚ ਬਦਲ ਲਈਏ ਤੇ ਅੰਦਰ ਗੁਰੂ ਰਹਿਮਤਾਂ ਦੇ ਮੀਂਹ ਬਰਸਾਦ ਹੈ। ਗੁਰੂ ਅੰਗਦ ਸਾਹਿਬ ਨੇ ਪਾਵਨ ਪਵਿੱਤਰ ਬਚਨ ਕੀਤਾ, ਸਾਹਿਬ ਕਹਿੰਦੇ ਨੇ ਚਿੰਤਾ ਨਾ ਕਰ। ਤੇ ਜਗਿਆਸੂ ਨੇ ਪੁੱਛਿਆ, ਦਾਤਾ ਜੀ ਉਹ ਮਨ ਨੂੰ ਇੱਕ ਚਿੰਤਾ ਹੈ, ਇਸ ਰੋਜੀ ਦਾ ਕੀ ਬਣੇਗਾ, ਪਰਿਵਾਰ ਏ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਬਾਰ ਸਾਹਿਬ ਨੇ ਦਿੱਤਾ, ਕਹਿੰਦੇ ਨੇ ਧਿਆਨ ਰੱਖੀ, ਜਦੋਂ ਮਨੁੱਖ ਦਾ ਜਨਮ ਵੀ ਨਹੀਂ ਨਾ ਹੁੰਦਾ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਜਿਹੜਾ ਕੰਮ ਕਰਦੇ ਨੇ ਉਹ ਇਹ ਕਰਦੇ ਨੇ ਵੀ ਜਿਹੜਾ ਜੀਵ ਆਉਂਦਾ ਤੇ ਇਹਨੂੰ ਰਿਜ਼ਕ ਕਿਵੇਂ ਦੇਣੀ, ਇਹਨੂੰ ਰੋਜੀ ਕਿਵੇਂ ਦੇਣੀ ਹੈ। ਤੇਰਾ ਜਨਮ ਹੋਇਆ, ਬੋਲ ਨਹੀਂ ਸਕਦਾ, ਤੇਰੇ ਮੁੱਖ ਵਿੱਚ ਦੰਦ ਨਹੀਂ, ਤੂੰ ਕੁਝ ਚਬਾ ਕੇ ਨਹੀਂ ਖਾ ਸਕਦਾ, ਤੇਰੇ ਕੋਲ ਰੋਟੀ ਖਾਣ ਦੀ ਸਮਰੱਥਾ ਨਹੀਂ, ਪਰ ਯਾਦ ਰੱਖੀ ਜ਼ਬਾਨ ਹੈ ਪਰ ਸ਼ਬਦ ਨਹੀਂ, ਮੂੰਹ ਹੈ ਪਰ ਦੰਦ ਨਹੀਂ, ਪੇਟ ਦੀ ਭੁੱਖ ਜ਼ਰੂਰ ਏ, ਪਰ ਮੇਰੇ ਵਾਹਿਗੁਰੂ ਨੇ ਇੰਨੀ ਮਿਹਰ ਕੀਤੀ ਤੇਰੇ ਜਨਮ ਤੋਂ ਪਹਿਲਾਂ ਅੰਮਾ ਦਾ ਦੁੱਧ ਦੇ ਦਿੱਤਾ, ਏਡੋ ਵੱਡਾ ਦਾਤਾ ਕਿਹੜਾ ਮਿਲੇ। ਉਹਦੇ ਨਾਲ ਵੱਡਾ ਦਾਤਾ ਕੋਈ ਹੈ? ਸਾਹਿਬ ਕਹਿੰਦੇ ਨੇ ਪਹਿਲੋਂ ਦੇਤਾ ਰਿਜਕ ਸਮਾ, ਪਹਿਲਾਂ ਤੂੰ ਰਿਜਕ ਦੇਣਾ, ਪਿੱਛੋਂ ਦੇਤਾ ਜੰਤ ਉਪਾਹ, ਤੂੰ ਜੇਵਰ ਦਾਤਾ ਅਵਰ ਨਾ ਸਵਾਮੀ, ਲਵੈ ਨਾ ਕੋਈ ਲਾਵਣਿਆ, ਤੇਰੇ ਵਰਗਾ ਦਾਤਾ ਤੇਰੇ ਵਰਗਾ ਮਾਲਕ ਕੋਈ ਨੀ ਦਿਸਦਾ ਮੇਰੇ ਵਾਹਿਗੁਰੂ, ਜਿਹੜਾ ਇੰਨੀ ਸਮਰੱਥਾ ਰੱਖਦਾ ਹੋਵੇ ਕਿ ਜੀਵ ਤੋਂ ਪਹਿਲਾਂ ਉਹਦੇ ਰਿਜਕ ਦਾ ਪ੍ਰਬੰਧ ਕਰਦਾ। ਮੈਂ ਅਰਜ਼ ਕਰ ਰਿਹਾ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ, ਦਾਤਾ ਇਸ ਰਿਜਕ ਦਾ ਕੀ ਬਣੇਗਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਐ ਗੁਰੂ ਕੇ ਸਿੱਖਾਂ ਧਿਆਨ ਰੱਖੀ, ਤੈਨੂੰ ਤਾਂ ਮਾਲਕ ਨੇ ਆ ਦੋ ਹੱਥ ਦਿੱਤੇ ਨੇ, ਦੋ ਪੈਰ ਦਿੱਤੇ ਨੇ, ਬੋਲ ਸਕਣਾ, ਨੇਤਰਾਂ ਨਾਲ ਦੇਖ ਸਕਣਾ, ਕਿਰਤ ਕਰੇਗਾ, ਕਿਰਤ ਕਰਕੇ ਆਪਣਾ ਪੇਟ ਪਾਲ ਲਏਗਾ, ਪਰ ਯਾਦ ਰੱਖੀ ਤੇਰੇ ਆਪਣੇ ਘਰ ਨਾ ਹੋਵੇ, ਤੂੰ ਕਿਸੇ ਗੁਆਂਢੀ ਤੋਂ ਉਧਾਰਾ ਮੰਗ ਸਕਣਾ, ਤੇਰੇ ਕੋਲ ਵਸੀਲੇ ਬੜੇ ਨੇ ਰੋਜ਼ੀ ਕਮਾਉਣ ਦੇ, ਦੁਕਾਨ ਕਰੇਗਾ, ਵਪਾਰ ਕਰੇਗਾ, ਖੇਤੀ ਕਰੇਗਾ, ਜੇ ਕੁਝ ਨਾ ਹੋਵੇ ਕਿਤੇ ਗੁਆਂਢੀ ਤੋਂ ਉਧਾਰਾ ਮੰਗੇਗਾ, ਜੇ ਸਰਕਾਰੇ ਦਰਬਾਰੇ ਤੂੰ ਕਰਜ਼ ਲੈ ਸਕਣਾ, ਪਰ ਕਦੀ ਪਾਣੀ ਵੱਲ ਝਾਤੀ ਮਾਰੀ ਆ? ਕਿੰਨੇ ਕੁ ਜੀਵ ਮੇਰੇ ਦਾਤੇ ਨੇ ਪੈਦਾ ਕੀਤੇ ਨੇ, ਪਾਣੀ ਵਿੱਚ ਕਦੀ ਕਿਸੇ ਨੇ ਦੁਕਾਨ ਨਹੀਂ ਉਪਾਈ, ਸਤਿਗੁਰੂ ਦੇ ਬਾਣੀ ਦੇ ਸ਼ਬਦ ਨੇ, ਪਾਣੀ ਵਿੱਚ ਕਦੀ ਕਿਸੇ ਜੀਵ ਨੇ ਹਲ ਨਹੀਂ ਵਾਹਿਆ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੇ ਕਦੀ ਵਪਾਰ ਨਹੀਂ ਕੀਤਾ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੇ ਕਦੀ ਕਿਸੇ ਤੋਂ ਇੱਕ ਦੂਜੇ ਤੋਂ ਉਧਾਰਾ ਨਹੀਂ ਲਿਆ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੇ ਕਦੀ ਕਿਸੇ ਤੋਂ ਕਰਜ਼ ਨਹੀਂ ਲਿਆ। ਜੇ ਮੇਰਾ ਨਿਰੰਕਾਰ ਮੇਰਾ ਵਾਹਿਗੁਰੂ ਪਾਣੀ ਵਿੱਚ ਰਹਿਣ ਵਾਲਿਆਂ ਨੂੰ ਰਿਜ਼ਕ ਪਿਆ ਦਿੰਦਾ ਤੇ ਤੂੰ ਵੀ ਉਸ ਦਾਤੇ ਤੇ ਭਰੋਸਾ ਕਰੀ, ਉਹ ਤੇਰੀ ਝੋਲੀ ਵਿੱਚ ਵੀ ਦਾਤ ਜ਼ਰੂਰ ਪਾਏਗਾ, ਦੇਣ ਵਾਲਾ ਕੇਵਲ ਹੋਵੇ। ਹਜ਼ੂਰ ਦੇ ਬਚਨ ਆਉਂਦੇ ਨੇ, ਨਾਨਕ ਚਿੰਤਾ ਮਤ ਕਰੋ, ਗੁਰੂ ਅੰਗਦ ਸਾਹਿਬ ਦਾ ਬਚਨ ਹੈ, ਨਾ ਕਰ ਚਿੰਤਾ। ਸਾਹਿਬ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਸਾਹਿਬ ਉੱਤੇ ਕਹਿੰਦੇ ਨੇ ਉੱਥੇ ਹੱਥ ਨਾ ਚੱਲ ਲਈ, ਹੱਥ ਦਰ ਤੇ ਕੋਈ ਦੁਕਾਨ ਪਾ ਕੇ ਬੈਠਾ ਦੇਖੀ ਸਮੁੰਦਰ ਦੇ ਪਾਣੀ ਵਿੱਚ, ਉੱਥੇ ਹੱਥ ਨਾ ਚੱਲ ਲਈ, ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੇ, ਸੌਦਾ ਮੂਲ ਨਾ ਹੋਵੇ ਦਰ ਤੇ ਕੋਈ ਉੱਥੇ ਵਪਾਰ ਵੀ ਨਹੀਂ ਕਰਦਾ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਸਾਹਿਬ ਕਹਿੰਦੇ ਨੇ ਪਿਆਰਿਆ ਵਿੱਚ ਉਪਾਏ ਸਾਇਰਾਂ, ਪਰ ਉਹਦਾ ਸੁਭਾਅ ਪਤਾ ਕੀ ਏ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ, ਸਾਇਰਾਂ ਦਾ ਅਰਥ ਹੈ ਸਮੁੰਦਰਾਂ ਦੇ ਵਿੱਚ। ਸਾਹਿਬ ਕਹਿਣ ਲੱਗੇ ਵਿੱਚ ਉਪਾਏ ਸਾਇਰਾਂ ਤਿਨਾ ਤੇ ਸਾਰ ਕਰੇ, ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਆਖ ਹੈ ਮੰਗੈ ਦੇ ਦਾਤ ਕਰੇ ਦਾਤਾਰ, ਉਹ ਮੇਰਾ ਦਾਤਾ ਸਭ ਤੇ ਮੇਰਾ ਮਤ ਪਿਆ ਕਰਦਾ। ਤੇ ਮੈਂ ਅਰਜ਼ ਕੀਤੀ ਦੁਨੀਆਂ ਦਾ ਹਰ ਮਨੁੱਖ ਕੁਝ ਦਿੰਦਾ, ਉਹਦੇ ਵਿੱਚ ਆਪਣਾ ਕੁਝ ਨਾ ਕੁਝ ਸਵਾਰਥ ਹੈ। ਗੁਰੂ ਅਰਜਨ ਸਾਹਿਬ ਦਾ ਨਾ ਇੱਕ ਬਚਨ ਆਉਂਦਾ ਮਾਰੂ ਦੱਖਣੇ ਦੇ ਅੰਦਰ, साहब का श्लोक है। महाराज कहिंदे ने इस दुनिया तो की आस रखने, साहब कहिंदे ने जिन्हां लोकां कोलो मैं मंगण गया ना उन्हां दे तां दित्ता। साहब ने उदाहरण लईए, कहन लगे दे तां उन्हां दित्ता ते मनुख समझदा है बड़ा वड्डा दानी है, बड़ा वड्डा दाता है। ते साहब जी बाणी विच कहिंदे ने, कहन लगे उन्हां लोकां तो जिन्हां तो मैं आस रखी ते ओह अंदरे अंदर ए आस रखी बैठे भी कल नूं असीं इहदे तो मंगण जांगे सानूं देगा। ते गुरु अर्जन साहब कहिंदे ने मैनूं इहो जिहा दाता नहीं चाहीदा जिहड़ा दे के कल नूं इह आस करे मैं इहदे तो कुछ मंगणा। ओह दाता दे जिहड़ा दाता बगैर तमे तो किसे हर इक नूं रिज़क देंदा है। मारू डखणे विच इक बचन हुंदा है कहिंदे ने जिन्हां पिछे हों गई, इहदा अर्थ जिन्हां दे पिछे मैं आस करके गया भी ये दाते ने। साहब कहिंदे ने जिन्हां पिछे हों गई छे मैं पिछे रवियास, जदों मैं देखिया ओह मेरे पिछे तुरे आउंदे पए ने। जिन्हां महंजी आतरी, कहि लगे जिन्हां दी मैं आस कीती तिन्हां महंजी आस ओह मेरे ते आस करके जिंदे पए। फिर इहदा मतलब ओह दाता लभीए जिस दाते नूं कदी तमा नहीं। हजूर ने बाणी विच कहा, कहि लगे मनुख एक चंगा काम करे ते मरदे दम तक ओहदे पुत्र पोतरे कही जाणगे साडे बापू ने आ कीता। एक चंगा काम करे सारी दुनिया नूं चितारनगे, पर इहो जिहा लभ जिहड़ा करके कदी किसे नूं चितारदा भी नहीं। साहिब जी ओह कौण है? हजूर ने बाणी विच वचन कीता, जे को एक करै चंगियाई, जे कोई एक चंगा काम कर लै मन चित बहुत बफावै, बफावै दर्शना बड़ा हंकारी बन जांदा मैं कीता। पर कहिंदे ने मेरे दातिया मैनू नहीं चाहिए इहो जिहा मनुख जेड़े एक काम चंगा करन ते थां थां ते ए भंडी करन के असीं करन वाले आ। कहन लगे तां एक चंगा करदे ने पर एते गुण एतियां चंगियाईयां दे ना पछोतावै। पर जिन्नी कु किरपा तू करना तू किरपा करके कदी किसे नूं चितारदा भी नहीं। इस वड्डे दाते दा फर्ज है, ओहदा सुभाअ है। असीं जपजी साहिब च पढ़ने आ, साहिब कहिंदे ने बहुता कर्म लिखिया ना जाए, ओहदी बख्शिश नूं कोई लिख नहीं सकदा। ते अगला ओहदा सुभाअ है वड्डा दाता तिल ना तमाए, तमाए दर्द ना तमा लालच। ओह इन्ना वड्डा दाता है कदी दात दे के ए नहीं तमा करदा भी ए बंदा मेरा नाम जपेगा के नहीं। जपना ते साडा फर्ज बनदा, पर ओह कदी नहीं आस करदा। साहिब कहिंदे ने मनुख एक चंगियाई करदा हंकारी है, पर कहिंदे ने ए मन हरजी ध्याए तू उस दाते नूं ध्या। एक मन एक चित पाए हरकियां सदा सदा वडियाईयां दे ना पछोताए। जेड़ा दात दे के कदी पछतांदा नहीं, जेड़ा दात दे के कदी चितारदा नहीं पिया सतगुरु के प्यारियो। पर मनुख दा सुभाअ है कि कदी मंगता बन जांदा है। जिदन चार चके आजन ओदन गुरु दे सामने दाता बन जांदा है। साडे इतिहास ने एक बड़ी प्यारी घटना सांभ के रखी है शेरे पंजाब दे वेले दी, ते सिख विद्वाना ने उदा खास करके जिक्र कीता है। किन्ने ने शेरे पंजाब ना गढ़ शंकर दे इलाके नूं फतेह करन तुरे है। ते जदों किन्ने ने इह चलिया ना, एक अदीब विद्वान ने इस घटना नूं लिखिया, ते जदों तुरिया उदों भी अरदास कीती मालका तू मेहर करी मैनूं फतेह दई। ते गढ़ शंकर तो पहुंचण तो पहला ना सिख विद्वान लिखदा भी रस्ते विच एक अस्थान हुंदा सेवा पंथी महापुरुषां दा। उन्हें यह जिक्र नहीं कीता अस्थान केड़ा है, पर जेड़ा उस डेरे दा जां उस अस्थान दा महापुरुष सी ना ओहदा नाम सी भाई दरबारी जी। भाई कन्हैया जी होरां सेवा पंथियां विचों सन। कहिंदे ने शेरे पंजाब नूं पता लगा ये महापुरुष बड़ी करनी वाले ने, ते पुरातन समें सेवा पंथी जेड़े महापुरुष सन इन्हां ने बहुत प्रचार कीता। उदासियां ने, निर्मलियां ने, सेवा पंथियां ने, सिक्खी नूं कायम रख्या इन्हां लोगां ने। ध्यान रखना बड़ी सेवा इन्हां दी। जदों हरिमंदर साहिब दे सरोवर विच कई वारी जल सुक्कण लगदा सी ना, इह उदासी महापुरुष सन प्रीतम दास, संतोख दास, जिन्हां सिख मिसलां नूं वंगार के कहा सी तुसी लैंदे हो ना गुरु के अमृत सर दा, ते अमृत सरोवर विचों जल नहीं सुकना चाहीदा। पहली हंसली जिहड़ी इन्हां उदासी महापुरुषां ने बनवाई सी। इन्हां लोगां ने गुरु ग्रंथ साहिब दे स्वरूप सांभ के रखे। इह वी विद्वान कहिंदे ने जदों हुण असीं अखंड पाठ कराने आ ना, साडे ढंग जिहड़े ने तब्दील हो चुके ने। मैं अर्ज करां बड़े ਹੋਰ ਤਰ੍ਹਾਂ ਦੇ ਮਨ ਹੋ ਗਏ ਨੇ। ਅਸੀਂ ਅਖੰਡ ਪਾਠ ਨਾ ਇੱਕ ਤੌਰ ਤੇ ਕਰਮ ਕਾਂਡ ਬਣਾ ਲੈਂਦੇ ਹਾਂ, ਚਲੋ ਫਲਾਣੇ ਨੇ ਵੀ ਰਖਾਇਆ ਮੈਂ ਸੁੱਖ ਲਵਾਂ। ਪਹਿਲੀ ਗੱਲ ਇੱਕ ਚੇਤੇ ਰੱਖਿਓ, ਸਿੱਖੀ ਵਿੱਚ ਸੁਖਣਾ ਜਿਹੜੀ ਹੈ ਨਾ ਗੁਰਮਤ ਵਿੱਚ ਪ੍ਰਵਾਨ ਨਹੀਂ। ਇਹਦਾ ਮਤਲਬ ਸੁਖਣਾ ਇੱਕ ਸ਼ਰਤ ਹੈ ਕਿ ਜੇ ਤੂੰ ਗੁਰੂ ਗ੍ਰੰਥ ਸਾਹਿਬ ਇਹ ਕੰਮ ਕਰੇਗਾ ਤਾਂ ਮੈਂ ਇਹ ਕਰਾਂਗਾ, ਜੇ ਤੂੰ ਦਏਗਾ ਤਾਂ ਮੈਂ ਪਾਠ ਕਰਾਂਗਾ, ਜੇ ਤੂੰ ਕਿਰਪਾ ਕਰੇਗਾ ਤਾਂ ਮੈਂ ਲੰਗਰ ਲਵਾਂਗਾ। ਨਹੀਂ ਪਿਆਰਿਓ, ਸਿੱਖੀ ਭਾਣੇ ਵਿੱਚ ਰਜ਼ਾ ਵਿੱਚ ਹੁਕਮ ਵਿੱਚ ਤੁਰਨ ਵਾਲਾ ਇੱਕ ਪੰਥ ਹੈ। ਤੂੰ ਕਰੇ ਨਾ ਕਰੇ ਪਰ ਮੈਂ ਤੇਰੇ ਦਰ ਤੇ ਜ਼ਰੂਰ ਆਈ ਜਾਣਾ। ਸਤਿਗੁਰੂ ਨੇ ਕਿਰਪਾ ਕੀਤੀ ਉਦੋਂ ਉਦਾਸੀ ਮਹਾਂਪੁਰਸ਼ਾਂ ਨੇ, ਜਦੋਂ ਸਿੱਖਾਂ ਨੂੰ ਗੁੜ ਕਹਿਣ ਦੀ ਵੀ ਪਾਬੰਦੀ ਸੀ, ਇਨ੍ਹਾਂ ਨੇ ਜੰਗਲਾਂ ਵਿੱਚ ਮਹਾਰਾਜ ਜੀ ਦੇ ਸਰੂਪ ਲਿਜਾਣੇ ਤੇ ਅਖੰਡ ਪਾਠ ਆਰੰਭ ਹੋਣੇ, ਤੇ ਇੱਥੋਂ ਤੱਕ ਕਹਿੰਦੇ ਨੇ 48 ਘੰਟੇ ਉਹ ਸਿੰਘ ਲੰਗਰ ਪਾਣੀ ਨਹੀਂ ਛਕ ਸਕਦੇ, ਇੱਕ ਚੌਂਕੜੇ ਤੇ ਬੈਠ ਕੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਲੈਣਾ। ਇਸ ਕਰਕੇ ਦਾਤਿਆ ਕੱਲ ਨੂੰ ਕੀ ਪਤਾ ਹੈ ਕਿੱਥੇ ਸ਼ਹਾਦਤ ਪਾ ਜਾਣੀ ਏ, ਪਰ ਘੱਟੋ ਘੱਟ ਇੱਕ ਵਾਰੀ ਤੇਰੀ ਬਾਣੀ ਦੇ ਦੀਦਾਰ ਤੇ ਕਰ ਲਈਏ। ਨਿਰੰਤਰ ਉਹਨਾਂ ਲੋਕਾਂ ਨੇ ਇੰਨੀਆਂ ਕਮਾਈਆਂ ਕੀਤੀਆਂ, ਇਹ ਤਾਂ ਪਿਛਲੇ ਇਹ ਸਦੀ ਦੀਆਂ ਵੀ ਗੱਲਾਂ ਨੇ। ਬੜੇ ਸਿੱਖ ਐਸੇ ਮਿਲਦੇ ਨੇ, ਭਾਈ ਕਾਨ ਸਿੰਘ ਨਾਭਾ, ਉਹਨਾਂ ਦੇ ਪਿਤਾ ਬਾਬਾ ਨਰਾਇਣ ਸਿੰਘ, ਉਹਨਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ। ਮਹਾਨ ਕੋਸ਼ ਦੀ ਭੂਮਿਕਾ ਪੜੇ, ਉਹਦੇ ਵਿੱਚ ਇਹ ਗੱਲ ਅੰਕਿਤ ਹੈ। ਤੇ ਕੇਵਲ ਕੰਠ ਨਹੀਂ, ਆਪਣੀ ਜ਼ਿੰਦਗੀ ਵਿੱਚ 3 ਅਖੰਡ ਪਾਠ ਉਹਨਾਂ ਨੇ ਇੱਕ ਚੌਂਕੜੇ ਤੇ ਕੀਤੇ ਸਨ। ਇੱਕ ਓੰਕਾਰ ਤੋਂ ਆਰੰਭ ਕਰਨੇ, 18-10-20 ਤੇ ਉਹਨਾਂ ਨੇ ਸਮਾਪਤੀ ਕਰਨੀ ਹੈ। ਕਹਿਣ ਤੋਂ ਮੁਰਾਦ ਕਿ ਉਹ ਕਮਾਈਆਂ ਵਾਲੇ ਲੋਕ ਸਨ, ਅੱਜ ਵੀ ਹੈਣ ਬੜੇ। ਅੱਜ ਆ ਗੁਰਮੁਖਾਂ ਨਾਲ ਇੱਕ ਵਿਚਾਰ ਹੁੰਦੀ ਪਈ ਸੀ, ਕਈ ਵਾਰੀ ਅਸੀਂ ਕਹਿੰਦੇ ਅੱਜ ਸਿੱਖ ਕੋਈ ਨਹੀਂ। ਮੈਂ ਕਹਿੰਦਾ ਹੁੰਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਦੀ ਨਾ ਕਹੋ। ਸਭ ਤੋਂ ਵੱਡੀ ਬੇਅਦਬੀ ਇਹ ਵੀ ਗੁਰੂ ਦੇ ਕੋਲ ਖਲੋ ਕੇ ਕਹਿਣਾ ਤੇਰੇ ਘਰ ਵਿੱਚ ਕੋਈ ਸਿੱਖ ਨਹੀਂ। ਇਹਦਾ ਮਤਲਬ ਜੇ ਮੈਂ ਸਿੱਖੀ ਨਹੀਂ ਕਮਾ ਸਕਿਆ ਤੇ ਕੋਈ ਸਿੱਖ ਨਹੀਂ। ਮੇਰੀਆਂ ਅੱਖਾਂ ਨੂੰ ਕੇਵਲ 2 ਕਦਮ ਦਿਸਦਾ ਤੇ ਇੱਥੇ ਉਹ ਵੀ ਬੈਠੇ ਹੋਣਗੇ ਜਿਨ੍ਹਾਂ ਨੂੰ ਰੱਬ ਨੇ ਇੰਨੀਆਂ ਨੇਤਰਾਂ ਤੇ ਜੋਤ ਦਿੱਤੀ ਜਿਹੜੇ ਕੋਹਾਂ ਤੱਕ ਦੇ ਸਕਦੇ, ਤੇ ਜਿਹੜੇ ਬੰਦੇ ਨੂੰ ਦਿਸਦੇ 2 ਕਦਮ ਇਹ ਦਾਵਾ ਕਰੀ ਜਾਏ 2 ਕਦਮ ਤੋਂ ਅਗਾਂਹ ਧਰਤੀ ਮੁੱਕ ਗਈ ਏ ਤੇ ਲੋਕ ਕਹਿਣਗੇ ਕਮਲਿਆ ਤੇਰੀਆਂ ਅੱਖਾਂ ਜਵਾਬ ਦੇ ਗਈਆਂ, ਧਰਤੀ ਤੇ ਇਸ ਤੋਂ ਅੱਗੇ ਵੀ ਆਏ। ਜਦੋਂ ਅਸੀਂ ਕਹਿੰਦੇ ਹਾਂ ਸਿੱਖ ਕੋਈ ਨਹੀਂ, ਬੜੇ ਸੋਹਣੇ ਬਚਨ ਕਹਿ ਗੁਰਮੁਖ ਨੇ, ਉਹ ਕਹਿੰਦੇ ਨੇ ਨਹੀਂ ਕਦੀ ਨਾ ਕਹੋ। ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹੀਏ ਸਿੱਖ ਕੋਈ ਨਹੀਂ, ਕਲਾਸ ਲੱਗੀ ਏ, ਟੀਚਰ ਪੜ੍ਹਾ ਰਿਹਾ ਹੈ, ਤੇ ਉਹਦੀ ਕਲਾਸ ਵਿੱਚ ਖਲੋ ਕੇ ਕਹੀਏ ਕਿ ਇਸ ਕਲਾਸ ਦਾ ਇੱਕ ਵੀ ਵਿਦਿਆਰਥੀ ਲਾਇਕ ਨਹੀਂ, ਸਾਰੇ ਨਲਾਇਕ ਨੇ, ਬੱਚਿਆਂ ਤੇ ਕੋਈ ਨਹੀਂ ਅਸਰ ਹੋਵੇਗਾ ਪਰ ਪ੍ਰਾਣ ਵਾਲੇ ਦੇ ਅੰਦਰ ਨੂੰ ਠੇਸ ਲੱਗੇਗੀ, ਹੱਦ ਹੋ ਗਈ। ਮੈਂ ਆਪਣੀ ਕਲਾਸ ਵਿੱਚ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਪੈਦਾ ਕਰ ਸਕਿਆ, ਮੇਰੀ ਕਲਾਸ ਵਿੱਚ ਮੇਰੀ ਪੜ੍ਹਾਈ ਨਾਲ ਮੇਰੇ ਉਦਮ ਨਾਲ ਇੱਕ ਵਿਦਿਆਰਥੀ ਵੀ ਨਹੀਂ ਪੈਦਾ ਹੋ ਸਕਿਆ। ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਾਲੇ ਤੇ ਚੇਤੇ ਰੱਖਿਓ, ਕਮਾਈ ਵਾਲੇ ਸਿੱਖ ਵੀ ਇਹਦੇ ਵਿੱਚ ਜੁਗੋ ਜੁਗ ਅਟਲ ਹੀ ਰਹਿਣੇ, ਕਮਾਈ ਵਾਲੇ ਸਿੱਖ ਰਹਿੰਦੇ ਨੇ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਅਸੀਂ ਦਾਤ ਲੈਂਦੇ ਹਾਂ, ਪਰਤ ਕੇ ਦਾਤੇ ਬਣਨ ਦੀ ਕੋਸ਼ਿਸ਼ ਕਰਨੇ ਆ। ਬੜਾ ਸੋਹਣਾ ਉਹ ਅਦੀਬ ਲਿਖਦਾ, ਕਹਿੰਦਾ ਸ਼ੇਰੇ ਪੰਜਾਬ ਤੁਰਿਆ, ਗੜ ਸ਼ੰਕਰ ਪਹੁੰਚਣ ਤੋਂ ਪਹਿਲਾਂ ਉਹਨੂੰ ਕਿਸੇ ਦੱਸਿਆ ਇੱਥੇ ਮਹਾਂਪੁਰਸ਼ ਰਹਿੰਦੇ ਨੇ ਭਾਈ ਦਰਬਾਰੀ ਦਾਸ, ਤੇ ਉਹ ਮਹਾਂਪੁਰਸ਼ ਉਹ ਜਿਹੜੇ ਗੁਰੂ ਨੂੰ ਸਮਰਪਿਤ ਸਨ। ਤੇ ਮੈਂ ਕਈ ਵਾਰੀ ਅਰਜ਼ ਕਰਨਾ, ਸੰਤ ਮਹਾਂਪੁਰਸ਼ ਗੁਰਮੁਖ ਉਹ ਵੇ ਜਿਹੜਾ ਆਪਣੇ ਜੀਵਨ ਨੂੰ ਕਮਾਉਂਦਾ ਤੇ ਜਿਹੜਾ ਟੁੱਟੇ ਹੋਏ ਨੂੰ ਵੀ ਪੂਰੇ ਗੁਰੂ ਦੇ ਨਾਲ ਜੋੜ ਦਿੰਦਾ, ਜਿਹੜਾ ਜੀ ਦਾਨ ਦੇਣ ਦੀ ਸਮਰੱਥਾ ਰੱਖਦਾ। ਸਤਿਗੁਰੂ ਕੇ ਪਿਆਰਿਓ ਉਹ ਗਿਆ ਸ਼ੇਰੇ ਪੰਜਾਬ ਅਸਥਾਨ ਤੇ ਪਹੁੰਚਿਆ ਤੇ ਵੇਖਿਆ ਜਾਂਦਿਆਂ ਉਹ ਮਹਾਂਪੁਰਸ਼ ਨਾ ਭਾਂਡਿਆਂ ਵਿੱਚ ਬੈਠੇ, ਭਾਂਡੇ ਪੈ ਸਵਾਹ ਨਾਲ ਮਾਂਜਣ, ਤੇ ਪੁੱਛਦਾ ਬਾਬਾ ਦਰਬਾਰ, ਬਾਬਾ ਦਰਬਾਰੀ ਜੀ ਕਿਹੜੇ ਨੇ? ਉਹਨਾਂ ਕਿਹਾ ਸੱਜਣਾ ਮੈਂ ਵਾਂ ਗੁਰੂ ਨਾਨਕ ਦੇ ਘਰ ਦਾ ਕੂਕਰ। ਕਹਿਣ ਲੱਗਾ ਮਹਾਂਪੁਰਸ਼ੋ ਅਰਦਾਸ ਕਰੋਗੇ? ਕਹਿਣ ਲੱਗੇ ਕਾਹਦੀ? ਕਹਿੰਦਾ ਮੈਂ ਚੱਲਿਆ ਵਾਂ ਮੁਹਿੰਮ ਤੇ, ਫਤਿਹ ਮਿਲੇ ਕਾਮਯਾਬੀ ਮਿਲੇ ਤੇ ਤੁਸੀਂ ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਅੰਦਰ। ਤੇ ਕਹਿੰਦੇ ਨੇ ਬਾਬੇ ਦਰਬਾਰੀ ਨੇ ਕੀਤੀ ਅਰਦਾਸ, ਮੇਰੇ ਦਾਤਾ ਤੇਰੇ ਦਰ ਤੇ ਭਿਖਾਰੀ ਆਇਆ, ਖੈਰ ਮੰਗਣ ਆਇਆ, ਤੇ ਤੂੰ ਕਿਰਪਾ ਕਰੀ ਦਾਤਿਆ ਇਹਦੀ ਝੋਲੀ ਵਿੱਚ ਦਾਤ ਪਾਈ, ਸ਼ੇਰੇ ਪੰਜਾਬ ਲੰਗਰ ਛਕ ਕੇ ਗਿਆ ਤਦ ਜਿੱਤ ਕੇ ਮੁੜਿਆ ਨਾ। ਤੇ ਕਹਿੰਦੇ ਨੇ ਵਾਪਸ ਆ ਕੇ ਕਹਿੰਦਾ ਮਹਾਂਪੁਰਸ਼ੋ ਦੱਸੋ ਕੀ ਚਾਹੀਦਾ ਤੁਹਾਨੂੰ, ਕਹੋ ਕਿ ਆਪਣੇ ਮੁੱਖ ਤੋਂ ਬੋਲ ਕੇ ਤੁਹਾਡੇ ਡੇਰੇ ਦੇ ਨਾਂ ਕੀ ਲਵਾਵਾਂ, ਕਿਹੜੀ ਵਸਤੂ ਤੁਹਾਨੂੰ ਦੇ ਦਿਆਂ। ਤੇ ਉਸ ਮਹਾਂਪੁਰਸ਼ ਦੇ ਨੇਤਰ ਸਰੂਰ ਵਿੱਚ ਆ ਗਏ। ਹੁਣ ਜਿਹੜਾ ਇੱਕ ਦਾਤੇ ਤੇ ਭਰੋਸਾ ਕਰਨ ਵਾਲਾ ਉਹਨੂੰ ਕਿਸੇ ਦੀ ਕਾਹਨ ਕੀ? ਕਹਿਣ ਲੱਗਾ ਉਹ ਰਣਜੀਤ ਸਿੰਘ ਦਾਤਾ ਕਿੱਦਣ ਦਾ ਬਣ ਗਏ? ਕਹਿਣ ਲੱਗਾ ਮਹਾਂਪੁਰਸ਼ੋ ਮੈਂ ਕੁਝ ਦੇਣਾ ਚਾਹੁੰਦਾ। ਕਹਿਣ ਲੱਗੇ ਚਾਰ ਦਿਨ ਪਹਿਲਾਂ ਲੰਘਿਆ ਸਾਂ ਤਰਲੇ ਕਰਕੇ ਭਿਖਾਰੀ ਬਣ ਕੇ ਸਾਡੇ ਤੋਂ ਕੁਝ ਮੰਗਦਾ ਪਿਆ ਸਾਂ। ਕਹਿੰਦਾ ਸਾਂ ਗੁਰੂ ਦੇ ਦਰ ਤੋਂ ਲੈ ਦਿਓ, ਜਾਣ ਲੱਗਿਆ ਭਿਖਾਰੀ ਸਾਂ, ਹੁਣ ਕੁਝ ਮਿਲ ਗਿਆ ਤੇ ਤੂੰ ਦਾਤਾ ਬਣ ਗਿਆ, ਭਿਖਾਰੀ ਇਸ ਦਾਤੇ ਨੂੰ ਕੀ ਦੇ ਸਕਦਾ। ਜਾਣ ਲੱਗਿਆ ਮੰਗਤਾ ਹੁਣ ਤੂੰ ਦਾਤਾ, ਪਰ ਕਦੀ ਮੇਰੇ ਬਾਬੇ ਦੇ ਬਚਨ ਨੀ ਉਹ ਪੜੇ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੈ ਗਵਾਰ। ਦੇਣ ਵਾਲਾ ਦਾਤਾ ਕਹਿੰਦਾ ਇਹ ਭਿਖਾਰੀ ਨੇ ਮੈਨੂੰ ਕੀ ਦੇ ਦੇਣਾ, ਮੇਰੇ ਗੁਰੂ ਨਾਨਕ ਸਾਹਿਬ ਸਮਰੱਥ ਨੇ। ਪਰ ਜਦੋਂ ਦਾਤੇ ਦੇ ਦਰ ਤੋਂ ਮੰਗਣ ਦੀ ਗੱਲ ਕਰਦੇ ਨੇ ਨਾ, ਤੇ ਇੱਕੋ ਹੀ ਗੱਲ ਕਹਿੰਦੇ ਨੇ, ਮੇਰੇ ਦਾਤਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਪਰ ਅਸੀਂ ਕਹੋਣਾ ਹਮ ਸਾਰੇ ਭਿਖਾਰੀ ਜੀਓ। ਫਿਰ ਕਹਿੰਦੇ ਨੇ ਦਾਤਾ ਮੰਗਣ ਤਾਂ ਮੈਂ ਵੀ ਆਇਆ, ਪਰ ਮੰਗਣਾ ਨੀ ਤੇਰੇ ਦਰ ਤੋਂ, ਮੈਂ ਕਿਆ ਮੰਗੂ, ਕਿਛ ਫਿਰ ਨਾ ਰਹਾਈ ਹਰ ਬੀਜੈ ਨਾਮ ਪਿਆਰੀ ਜੀਓ। ਤਾਂ ਹੀ ਬਾਬਾ ਫਰੀਦ ਕਹਿੰਦੇ ਨੇ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਪਨਹ ਦਰ ਤੇ ਮੈਂ ਤੇਰੀ ਸ਼ਰਨ ਵਿਚ ਆਇਆ ਨਾ, ਕਿਉਂਕਿ ਤੂੰ ਦਾਤਾ ਨਾ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ। ਤੇ ਕੀ ਮੰਗਣਾ ਹੈ ਸ਼ੇਖ ਫਰੀਦੈ ਖੈਰ ਬੀਜੈ ਬੰਦਗੀ, ਉਹ ਦਾਤਾ ਹੈ ਸਭ ਨੂੰ ਦਾਤਾ ਦੇਣ ਵਾਲਾ। ਇਹੀ ਗੱਲ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ, ਹਮ ਪੀਖ ਤੇ ਖਾਰੀ ਤੇਰੇ ਦਾਤਾ, ਨਾਮ ਦਿਓ ਮੰਗਤ ਜਨ ਕੋ ਸਦਾ ਰਹੂ ਰੰਗਰਾਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਤਾ ਜੀ ਕਿਰਪਾ ਕਰੋ, ਦੋਏ ਕਰ ਜੋੜ ਮੰਗੂ ਇੱਕ ਦਾਨਾ, ਤੂੰ ਦਾਤਾ ਮੈਂ ਮੰਗਣ ਆਇਆ। ਸਾਹਿਬ ਕਹਿੰਦੇ ਨੇ ਆਖਾਂ ਮੰਗਾ ਦੇ ਦਾਤ ਕਰੇ ਦਾਤਾਰ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ ਜੀ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠਾ ਪਾਵਾਂ ਸਾਸ ਸਾਸ ਨਾਨਕ ਆਰਾ ਦੇ ਆਸ ਪੈਰ ਗੁਣ ਗਾਵਾਂ। ਸਾਹਿਬ ਕਹਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੂ ਦੇਹੋ ਆਪਣਾ ਨਾਮ, ਕਿਉਂਕਿ ਸਭ ਤੋਂ ਵੱਡਾ ਦਾਤਾ ਕੇਵਲ ਤੂੰ ਮੇਰੇ ਧੰਨ। ਗੁਰੂ ਨਾਨਕ ਸਾਹਿਬ ਅੱਜ ਬਚਨ ਪੈ ਕਰਦੇ ਨੇ, ਜਿਹੜਾ ਸੱਚਾ ਜਿਸ ਦੀ ਬੋਲੀ ਪ੍ਰੇਮ ਏ ਜਿਹਦਾ ਅੰਤ ਕੋਈ ਨੀ ਪਾ ਸਕਦਾ, ਫਿਰ ਉਹਦੇ ਦਰ ਤੇ ਆਖੇ ਅਸੀਂ ਆਖਨੇ ਪਏ ਆ, ਮੰਗੇ ਦਾਤਾ ਜੀ ਮੰਗਣੇ ਪਏ ਆ, ਪਰ ਮੰਗਤਿਆਂ ਨੂੰ ਕਦੀ ਖਾਲੀ ਨੀ ਤੂੰ ਮੋੜਦਾ। ਦਾਤ ਕਰੇ ਦਾਤਾਰ ਤੂੰ ਮੇਰੇ ਦਾਤਾ ਜੀ, ਇਹਨਾਂ ਮੰਗਤਿਆਂ ਦੀ ਝੋਲੀ ਵਿਚ ਦਾਤ ਜਰੂਰ ਪਾਨੇ। ਤੇ ਭਾਈ ਗੁਰਦਾਸ ਹੋਰਾਂ ਨੇ ਨਾ ਇੱਕ ਬਚਨ ਕਿਹਾ, ਵਾਰ ਨੰਬਰ 27 ਤੇ ਪੌੜੀ ਨੰਬਰ ਮੇਰਾ ਖਿਆਲ ਹੈ 15। ਭਾਈ ਗੁਰਦਾਸ ਕਹਿੰਦੇ ਨੇ ਜੇ ਦਾਤਾ ਬਣਾਉਣਾ ਹੀ ਨਾ ਤੇ ਉਹਨੂੰ ਨਾ ਦਾਤਾ ਬਣਾਈ, ਜਿਹਦੇ ਦਰ ਤੋਂ ਅੱਜ ਮੰਗਣ ਜਾਏ ਕੱਲ ਨੂੰ ਮੁੱਕ ਜਾਏ ਤੇ ਪਰਸੋਂ ਦਾਤਾ ਮਰ ਜਾਏ ਤੇ ਫਿਰ ਚੌਥ ਨੂੰ ਦਾਤਾ ਹੋਰ ਲੱਭਦਾ ਫਿਰੇ। ਕਹਿਣ ਲੱਗੇ ਦਾਤਾ ਉਹ ਬਣਾਈ ਜਿਹਦੇ ਦਰ ਤੋਂ ਇੱਕ ਵਾਰੀ ਮੰਗੇ ਪਰਤ ਕੇ ਕਿਸੇ ਦੇ ਦਰ ਤੇ ਝੋਲੀ ਅੱਡਣੀ ਨਾ ਪਏ। ਜੇ ਸ਼ਾਹ ਬਣਾਉਣੀ ਤੇ ਉਹਨੂੰ ਨਾ ਸ਼ਾਹ ਬਣਾਈ, ਜਿਹੜਾ ਢੇਲੀ ਦੇ ਕੇ ਹਵੇਲੀ ਨਾ ਕਰਾਉਂਦਾ ਫਿਰੇ ਉਹਨੂੰ ਸ਼ਾਹ ਬਣਾਈ, ਜਿਹੜਾ ਦੇ ਕੇ ਕਦੀ ਤੈਨੂੰ ਚਿਤਾਰੇ ਨਾ। ਜੇ ਮਾਲਕ ਬਣਾਉਣੀ ਤੇ ਉਹਨੂੰ ਨਾ ਮਾਲਕ ਬਣਾਈ, ਜਿਹੜਾ ਜਮਾ ਤੋਂ ਤੈਨੂੰ ਬਚਾ ਨਾ ਸਕੇ ਉਹਨੂੰ ਮਾਲਕ ਬਣਾਈ, ਜਿਹੜਾ ਛਾਤੀ ਤੇ ਹੱਥ ਠੋਕ ਕੇ ਕਹਿ ਕਿ ਜਦੋਂ ਜਮ ਤੇਰੇ ਨੇੜੇ ਆਉਣਗੇ ਸਿੱਖਾ ਘਬਰਾਈ ਨਾ, ਜਮਾ ਤੋਂ ਪਹਿਲਾਂ ਮੈਂ ਤੇਰੇ ਕੋਲ ਖਲੋਤਾਵਾਂਗਾ। ਜੇ ਦਵਾਈ ਲੈਣੀ ਆ ਉਸ ਵੈਦ ਤੋਂ ਲਈ ਜਿਹੜਾ ਇਹ ਕਹਿ ਕੇਵਲ ਸਰੀਰ ਦੀ ਬਿਮਾਰੀ ਨਹੀਂ ਤੇਰੇ ਹਉਮੇ ਦੇ ਰੋਗ ਨੂੰ ਕੱਟਾਂਗਾ। ਜੇ ਨਹਾਣਾ ਹੀ ਤੇ ਉਸ ਤੀਰਥ ਤੇ ਨਾ ਨਹਾਈ ਜਿਹੜਾ ਪਿੰਡੇ ਦੀ ਮਹਿਲ ਲਾਂਦਾ, ਜੇ ਨਹਾਣੀ ਤੇ ਉਸ ਗੁਰੂ ਤੀਰਥ ਵਿਚ ਇਸ਼ਨਾਨ ਕਰੀ ਜਿਹੜਾ ਜਨਮਾਂ ਜਨਮਾਂ ਦੀ ਮਹਿਲ ਲਾ ਦਿੰਦਾ, ਉਹ ਦਾਤਾ ਕੌਣ ਹੈ? ਭਾਈ ਗੁਰਦਾਸ ਉਹਨਾਂ ਨੇ ਕਿਹਾ ਮੈਨੂੰ ਗੁਰੂ ਨਾਨਕ ਤੇ ਰੱਬ ਤੋਂ ਬਿਨਾਂ ਉਹ ਦਾਤਾ ਕੋਈ ਦਿਸੇ। ਭਾਈ ਸਾਹਿਬ ਦੇ ਬਚਨ ਨੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਹ ਦਾਤੇ ਕੋਲ ਕਿਉਂ ਜਾਣਾ ਜਿਹਨੂੰ ਛੱਡ ਕੇ ਫਿਰ ਕਿਸੇ ਤੋਂ ਮੰਗਣਾ ਪਏ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਖੋਛਾ ਸ਼ਾਹ ਨਾ ਕੀਚੇ ਫਿਰ ਪਛੋਤਾਈਏ, ਸਾਹਿਬ ਉਹ ਨਾ ਸੇਵੀਏ ਜਮ ਡੰਡ ਸਹਾਈਏ, ਹਉਮੈ ਰੋਗ ਨਾ ਕੱਟੇ ਉਹ ਵੈਦ ਨਾ ਲਾਈਏ, ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਹਾਈਏ। ਫਿਰ ਕਹਿਣ ਲੱਗੇ ਪੀਰ ਮੁਰੀਦਾਂ ਪਿਰਹੜੀ ਸੁਖ ਸਹਿ ਸਮਾਈਏ, ਆਪਣੇ ਮੁਰਸ਼ਦ ਦੇ ਚਰਨਾਂ ਵਿਚ ਜੁੜ ਜਾ, ਇਹਦੇ ਨਾਲੋਂ ਕਿਤੇ ਹੋਰ ਥਾਂ ਤੇ ਦਾਤਾ ਨਹੀਂ। ਤੇ ਯਾਦ ਰੱਖੋ ਆਪਾਂ ਟੇਕ ਲਈਏ ਇੱਕ ਅਕਾਲ ਪੁਰਖ ਦੀ, ਆ ਬੁੱਲੇ ਦੀ ਰਚਨਾ ਪੜ੍ਹਦੇ ਹਾਂ ਨਾ, ਉਹ ਸੂਫੀ ਬੰਦਾ ਬੜੇ ਖੁੱਲੇ ਵਿਚਾਰਾਂ ਵਾਲਾ, ਬੰਦਿਸ਼ ਵਿਚ ਨਹੀਂ, ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਦਾਤਾ ਕਈ ਵਾਰੀ ਤੇਰੇ ਦਰ ਤੇ ਬੈਠੇ ਹੋਏ ਬੰਦੇ ਜਿਹੜੇ ਨੇ ਨਾ ਉਹ ਕਹਿਣਗੇ ਸੀ ਦਾਤਾ ਦੇ ਪੁਜਾਰੀ ਆ, ਪਰ ਉਹਨਾਂ ਨੂੰ ਤੇਰੇ ਉੱਤੇ ਯਕੀਨ ਨਹੀਂ ਹੁੰਦਾ। ਉਹਨੇ ਇੱਕ ਗੱਲ ਬੜੀ ਸੋਹਣੀ ਕਹੀ, ਟਕੋਰ ਲਾਈ ਤੇ ਸਤਿਗੁਰੂ ਦੇ ਘਰ ਵਿਚ ਵੀ ਉਹ ਆਇਆ ਸੀ, ਤੇ ਉਹਨੇ ਗੱਲ ਸਤਿਗੁਰੂ ਦੇ ਦਰ ਦੀ ਵੇਖ ਕੇ ਉਹਨੇ ਸਿਫਤ ਵੀ ਬੜੀ ਕੀਤੀ। ਧਿਆਨ ਰੱਖਣਾ, ਉਹਨੇ ਇਹ ਸ਼ਬਦ ਕਹੇ ਸਨ ਭੂਲੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਭੂਰਿਆਂ ਵਾਲੇ ਦਰ ਤੇ ਜਿਹੜੇ ਆ ਪਾਟੇ ਕੱਪੜੇ ਲੈ ਕੇ ਜਿਹੜਾ ਇੱਕ ਭੂਰਾ ਉਹੀ ਉੱਤੇ ਲੈਂਦੇ ਨੇ, ਉਹ ਥੱਲੇ ਵਿਛਾ ਦਿੰਦੇ ਨੇ, ਉਹ ਤਾਂ ਰਾਜੇ ਬਣ ਗਏ ਤੇ ਜਿਹੜੇ ਐਸ਼ੋ ਇਸ਼ਰਤ ਵਿੱਚ ਖਚਤ ਮੁਗਲ ਨੇ ਇਹਨਾਂ ਨੇ ਖਤਮ ਹੋ ਜਾਣਾ, ਕਿਉਂਕਿ ਜ਼ਹਿਰ ਦੇ ਪਿਆਲੇ ਪੈ ਪੀਂਦੇ ਨੇ। ਉਹਨੇ ਇੱਕ ਗੱਲ ਕਹੀ, ਕਹਿੰਦਾ ਚੱਲ ਬੁੱਲਿਆ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ। ਉਹਨੇ ਸ਼ਬਦ ਵਰਤਿਆ, ਕਹਿੰਦਾ ਇਹਨਾਂ ਲੋਕਾਂ ਨੂੰ ਸਮਝ ਕੋਈ ਨਹੀਂ। ਕਹਿਣ ਲੱਗਾ ਚੱਲ ਬੁੱਲਿਆ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ, ਨਾ ਕੋਈ ਸਾਡੀ ਕਦਰ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ। ਉਹਨੇ ਅਗਲੀ ਗੱਲ ਕਹੀ ਦਾਤੇ ਬਾਰੇ, ਉਹ ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ, ਕਿਤੇ ਭੁੱਲ ਕੇ ਮੂਰਤੀਆਂ ਵੇਖ ਕੇ ਕਹੇ ਭਗਵਾਨ ਦਾ ਕਰੇ ਉੱਤੇ ਨਾ ਚਲਾ ਜਾਈ। ਚੇਤੇ ਰੱਖੀ ਜਿਹੜਾ ਮੂਰਤੀ ਨੂੰ ਭੋਗ ਲਵਾਉਂਦਾ ਉਹਨੇ ਧੱਕੇ ਮਾਰ ਕੇ ਤੈਨੂੰ ਬਾਹਰ ਕਰ ਦੇਣਾ, ਕਿਉਂਕਿ ਉਹਨੂੰ ਤਾਂ ਅਜੇ ਯਕੀਨ ਹੀ ਨਹੀਂ ਕਿ ਜਿਹਦੀ ਪੂਜਾ ਮੈਂ ਕਰਨਾ ਉਹ ਕਿੰਨਾ ਕੁ ਵੱਡਾ ਦਾਤਾ ਹੈ। ਉਹਨੇ ਟਕੋਰ ਲਈ, ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਮੁੱਲਾ ਨਮਾਜ਼ ਪੜ੍ਹਦਾ ਕਹਿੰਦਾ ਖੁਦਾ ਕਰੀਮ ਪਰਵਤਗਾਰ ਸਭ ਗੁਰੂ ਰਿਜ਼ਕ ਦਿੰਦਾ, ਪਰ ਯਾਦ ਰੱਖੀ ਨੇੜੇ ਗਿਆ ਉਹਨੇ ਧੱਕੇ ਮਾਰ ਕੇ ਤੈਨੂੰ ਬਾਹਰ ਕਰ ਦੇਣੀ, ਦਾਤੇ ਤੇ ਉਹਨੂੰ ਵੀ ਭਰੋਸਾ ਨਹੀਂ। ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ, ਵਿੱਚ ਮਸੀਤੀ ਧੱਕੇ ਪੈਂਦੇ ਮੁੱਲਾਂ ਤਿਉੜੀ ਪਾਏ। ਅੱਗੇ ਉਹ ਕਹਿੰਦਾ ਦੌਲਤਮੰਦਾਂ ਨੇ ਬੂਮਿਆਂ ਉੱਤੇ ਚੋਪਦਾਰ ਬਹਾਏ। ਬੁੱਲਿਆ ਪਕੜ ਦਰਵਾਜ਼ਾ ਹਰ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਤੂੰ ਉਸ ਵਾਹਿਗੁਰੂ ਦਾ ਦਰ ਪਕੜ ਜਿਹੜਾ ਸਭ ਨੂੰ ਦੇਣ ਵਾਲਾ ਤੇ ਮੇਰੇ ਕਲਗੀ ਵਾਲੇ ਨੇ ਜਦੋਂ ਜ਼ਬਰਨਾਮਾ ਲਿਖਿਆ ਤੇ ਔਰੰਗਜ਼ੇਬ ਨੂੰ ਇੱਕ ਗੱਲ ਲਿਖੀ, ਔਰੰਗਜ਼ੇਬ ਧਿਆਨ ਰੱਖ ਮੇਰੇ ਚਾਰੇ ਪੁੱਤਰ ਚਲੇ ਗਏ, ਮਾਂ ਚਲੀ ਗਈ, 9 ਸਾਲ ਦੀ ਉਮਰ ਵਿੱਚ ਬਾਪੂ ਚਲਾ ਗਿਆ, ਤੈਨੂੰ ਖਬਰਾਂ ਪਹੁੰਚੀਆਂ ਹੋਣਗੀਆਂ। ਮੈਂ ਮਾਛੀਵਾੜੇ ਦੇ ਜੰਗਲਾਂ ਵਿੱਚ ਸੂਲਾਂ ਤੇ ਸੁੱਤਾਵਾਂ, ਠੰਡੀ ਰਾਤ ਹੱਡੀਆਂ ਨੂੰ ਚੀਰਦੀ, ਮੇਰੇ ਤਨ ਤੇ ਗਰਮ ਕੱਪੜਾ ਨਹੀਂ। ਪਰ ਮੈਂ ਇੱਕ ਗੱਲ ਤੈਨੂੰ ਦੱਸਣੀ ਚਾਹੁੰਦਾ ਔਰੰਗਜ਼ੇਬ, ਮੈਂ ਸੂਲਾਂ ਤੇ ਸੌਂ ਕੇ ਪੁੱਤਰਾਂ ਨੂੰ ਸ਼ਹੀਦ ਕਰਾ ਕੇ ਬੁੱਢੜੀ ਮਾਂ ਤੇ ਬਾਪੂ ਨੂੰ ਵਾਰ ਕੇ ਵੀ ਉਹ ਸੁੱਖ ਪਿਆ ਮਾਨਣਾ ਜਿਹੜਾ ਸੁੱਖ ਸੱਜਣਾ ਤੈਨੂੰ ਸੰਘਾਸਨ ਤੇ ਬਹਿ ਕੇ ਨਸੀਬ ਨਹੀਂ ਹੋਣਾ, ਕਿਉਂਕਿ ਮੈਂ ਉਸ ਦਾਤੇ ਤੇ ਭਰੋਸਾ ਕਰਤਾ ਹੈ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ। ਸਾਹਿਬ ਨੇ ਉੱਥੇ ਇੱਕ ਸ਼ਬਦ ਸ਼ੇਰ ਕਿਹਾ, ਕਹਿ ਲੱਗੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਕੀ ਹੋਇਆ ਅੱਜ? ਸਾਜ ਨਹੀਂ, ਬਾਜ ਨਹੀਂ, ਫੌਜ ਨਹੀਂ, ਗਲੀਚੇ ਨਹੀਂ, ਪਰ ਯਾਦ ਰੱਖੀ ਖੁਦਾਵੰਦ ਬਖਸ਼ੰਦਾ ਐਸ਼ੋ ਅਰਸ਼, ਪਰ ਮੇਰੇ ਖੁਦਾ ਨੇ ਮੈਨੂੰ ਅੰਦਰ ਦਾ ਸੁੱਖ ਦਿੱਤਾ ਹੈ। ਮੈਂ ਸੂਲਾਂ ਤੇ ਬੈਠ ਕੇ ਵੀ ਸੁਖੀ ਹਾਂ, ਪਰ ਤੂੰ ਗਲੀਚਿਆਂ ਤੇ ਬਹਿ ਕੇ ਵੀ ਦੁਖੀ। ਤੇਰੇ ਮੇਰੇ ਵਿੱਚ ਇੰਨਾ ਅੰਤਰ ਏ। ਇਹੀ ਕਾਰਨ ਕਿ ਗੁਰੂ ਕਲਗੀ ਵਾਲਾ ਜ਼ਬਰਨਾਮਾ ਲਿਖਦਾ ਤੇ ਸਿੱਖ ਵਿਦਵਾਨ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਇਹਦੇ ਸਰਹਾਣਿਓ ਜਿਹੜਾ ਕਾਗਜ਼ ਨਿਕਲਿਆ ਉੱਥੇ ਸੀ ਸ਼ਿਕਸਤਨਾਮਾ, ਜ਼ਬਰਨਾਮੇ ਦਾ ਅਰਥੇ ਜਿੱਤ ਦੀ ਚਿੱਠੀ ਤੇ ਸ਼ਿਕਸਤਨਾਮੇ ਦਾ ਅਰਥੇ ਹਾਰ ਦੀ ਚਿੱਠੀ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਜਿੱਤ ਕੇ ਜਾ ਰਿਹਾ, ਤੇ ਔਰੰਗਜ਼ੇਬ ਕਹਿੰਦਾ ਮੈਂ ਇੰਨਾ ਸਮਾਂ ਰਾਜ ਕਰਕੇ ਵੀ ਦੁਨੀਆਂ ਤੋਂ ਹਾਰ ਕੇ ਜਾ ਰਿਹਾ। ਖੈਰ ਉਸ ਦਾਤੇ ਤੇ ਯਕੀਨ ਰੱਖ। ਸਾਹਿਬ ਕਹਿੰਦੇ ਨੇ ਪੀਰ ਮਰੀਦਾਂ ਪਿਰਹੜੀ ਸੁੱਖ ਸਹਿ ਸਮਾਈਐ, ਇਸ ਕਰਕੇ ਆਖੇ ਅਸੀਂ ਆਖਨੇ ਆ, ਮੰਗੈ ਅਸੀਂ ਮੰਗਨੇ ਆ, ਕਹਿੰਦੇ ਆ ਦੇਹ ਦੇਹ ਮੇਰੇ ਦਾਤਾ ਤੂੰ ਦੇਹ, ਤੇ ਸਾਰੀ ਅਸੀਂ ਮੰਗਦੇ ਹਾਂ ਨਾ। ਬੜੇ ਵਿਰਲੇ ਹੋਣਗੇ ਜਿਹੜੇ ਸਿਰਫ ਇਸ ਕਰਕੇ ਹੁਣ ਗੁਰੂ ਗ੍ਰੰਥ ਸਾਹਿਬ ਅੱਜ ਕੁਝ ਨਹੀਂ ਮੰਗਣ ਆਇਆ, ਕੇਵਲ ਤੇਰੇ ਦਿੱਤੇ ਹੋਏ ਦਾ ਸ਼ੁਕਰ ਕਰਨ ਆਇਆ ਵਾ। ਪਰ ਪਿਆਰਿਓ ਨਹੀਂ ਤੇ ਹਰ ਕੋਈ ਮੰਗਦਾ, ਪਰ ਹਾਂ ਮੰਗਣਾ ਵੀ ਇਹਦੇ ਦਰ ਤੋਂ ਵੇ ਨਾ। ਸਾਹਿਬ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਐ। ਹੁਣ ਅਗਲਾ ਸਵਾਲ ਪੈਦਾ ਹੋ ਗਿਆ, ਜਗਿਆਸੂ ਨੂੰ ਝੰਜੋੜਦਾ ਪਿਆ ਮੇਰਾ ਸਾਹਿਬ, ਕਹਿੰਦੇ ਨੇ ਤੂੰ ਕੀ ਇਸ ਦਰ ਤੇ ਦੇ ਕੇ ਜਾਏਗਾ? ਤੂੰ 4 ਮਣ ਆਟਾ ਦੇਣ ਆ ਗਏ, 5-7 ਟਕੇ ਦੇਣ ਆ ਗਏ, ਤੂੰ ਜ਼ਮੀਨ ਭੋਏ ਭਾਂਡਾ ਕੀ ਤੇਰੇ ਦਰ ਤੇ ਦਈਏ? ਕਿਉਂਕਿ ਜਦੋਂ ਸਾਹਿਬ ਕਹਿੰਦੇ ਨੇ ਮੈਂ ਕੋਈ ਦਾਤ ਲੈ ਕੇ ਆਉਣਾ ਤੇ ਅੰਦਰੋਂ ਆਵਾਜ਼ ਆਉਂਦੀ ਉਹ ਮਨਾ ਜਿਸ ਦਾਤੇ ਨੇ ਦਾਤ ਦਿੱਤੀ ਤੂੰ ਇਹਦੇ ਦਰ ਤੇ ਉਹ ਦਾਤ ਰੱਖ ਕੇ ਮਾਨ ਨਾਲ ਕਹੇਗਾ ਮੈਂ ਦਿੱਤਾ, ਤੂੰ ਤੇ ਦੇਣ ਵਾਲਾ ਹੀ। ਸਵੇਰੇ ਤੂੰ ਮੰਗਣ ਵਾਲਾ, ਸ਼ਾਮ ਨੂੰ ਤੂੰ ਦਾਤਾ ਬਣ ਜਾਂਦਾ, ਫਿਰ ਕਿ ਅੱਗੇ ਰੱਖੀਐ? ਫਿਰ ਦੱਸ, ਸਵਾਲ ਇੱਕ ਪ੍ਰਸ਼ਨ ਕੀਤਾ, ਕਿਹੜੀ ਦਾਤ ਮੈਂ ਤੇਰੇ ਚਰਨਾਂ ਵਿੱਚ ਰੱਖਾਂ ਤੇ ਜਿਹਦੇ ਨਾਲ ਮੇਰੇ ਮਾਲਕਾ ਜਿੱਤ ਦਿਸ ਹੈ ਦਰਬਾਰ ਤੇਰੇ ਘਰ ਦੇ ਦੀਦਾਰ ਹੋ ਸਕਣ, ਤੇਰੇ ਦਰਬਾਰ ਤੇ ਮੈਂ ਦੀਦਾਰ ਪਾ ਸਕਾਂ, ਤੇ ਦੱਸ ਕਾਂ ਉਹ ਕਿਹੜੀ ਵਸਤੂ ਤੇਰੇ ਅੱਗੇ ਰੱਖਾਂ? ਸਾਹਿਬ ਕਹਿੰਦੇ ਨੇ ਮੂੰਹੋਂ ਕੇ ਬੋਲਣ ਬੋਲੀਐ, ਆਪਣੇ ਮੂੰਹ ਤੋਂ ਕਿਹੜੇ ਸ਼ਬਦ ਕਹਾਂ? ਮੇਰੇ ਦਾਤਾ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਜਿੱਤ ਸੁਣ ਧਰੈ, ਪਿਆਰ ਜਿਨ੍ਹਾਂ ਨੂੰ ਸੁਣ ਕੇ ਤੂੰ ਪਿਆਰ ਕਰੇ, ਦਾਤ ਕਿਹੜੀ ਤੇਰੇ ਚਰਨਾਂ ਵਿੱਚ ਰੱਖਾਂ? ਤੇ ਵਾਕੀ ਜਿਹੜੇ ਉਹਦੇ ਸ਼ੁਕਰਾਨੇ ਵਿਚ ਪੂਰੀ ਤਰ੍ਹਾਂ ਭਰ ਜਾਂਦੇ ਨੇ ਨਾ, ਉਹ ਤਾਂ ਇੱਕੋ ਗੱਲ ਕਹਿੰਦੇ ਨੇ, ਮੈਂ ਕਿਹੜੀ ਚੀਜ਼ ਲੈ ਕੇ ਆਵਾਂ ਦਾਤਾ, ਦੇਖ ਮੇਰਾ ਮੁਝ ਮੈਂ ਕਿਛ ਨਹੀਂ, ਕਿਉਂਕਿ ਤੇਰੇ ਤੋਂ ਮੰਗਿਆ ਸੀ ਨਾ, ਆਖਾਂ ਮੰਗਾ ਦੇ, ਤੇਰੇ ਤੋਂ ਮੰਗ ਕੇ ਲਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ, ਤੇਰੀ ਦਿੱਤੀ ਹੋਈ ਦਾਤ ਤੈਨੂੰ ਦੇ ਕੇ ਮੈਂ ਕਿਉਂ ਤਾਂ ਮੇਰਾ, ਕਹਿਣ ਲੱਗੇ ਬਿਲਕੁਲ ਨੀ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਸਾਹਿਬ ਕਹਿੰਦੇ ਨੇ ਮੈਂ ਨਾਹੀ ਪ੍ਰਭ, ਸਭ ਕੁਛ ਤੇਰਾ, ਇਹ ਗੈ ਨਿਰਗੁਣ ਉਹ ਗੈ ਸਰਗੁਣ, ਕੇਲ ਕਰਤ ਵਿਚ ਸਵਾਮੀ ਮੇਰਾ, ਮੇਰਾ ਤੇ ਇਹਦੇ ਵਿਚ ਕੁਛ ਹੈ ਹੀ ਨਹੀਂ, ਮੈਂ ਨਾਹੀ ਕਿਛ ਹਾਂ ਨਾਹੀ ਕਿਛ ਆਏ ਨਾ ਮੋਰਾ, ਮੈਂ ਕਿਹੜੀ ਚੀਜ਼ ਤੇਰੇ ਚਰਨਾਂ ਵਿਚ ਰੱਖਾਂ ਜਿਹੜੀ ਕਹਿ ਦਿਆਂ ਇਹ ਮੇਰੀ, ਮੇਰਾ ਤਾਂ ਇਹਦੇ ਵਿਚ ਕੁਝ ਨਜ਼ਰ ਹੀ ਨਹੀਂ ਆਉਂਦਾ ਪਿਆ। ਦੇਣ ਵਾਲਾ ਦਾਤਾ ਤੂੰ ਕੇਵਲ ਇੱਕੋਵੇਂ, ਅਸੀਂ ਤੇਰੇ ਦਰ ਦੇ ਭਿਖਾਰੀ ਆ, ਤੇਰੇ ਦਰ ਤੋਂ ਮੰਗਣੇ ਪਏ ਆ। ਪਰ ਗੁਰੂ ਸਾਹਿਬ ਕਹਿੰਦੇ ਹੁਣ ਇੱਕ ਗੱਲ ਦੱਸ ਕਿ ਕਿਹੜੀ ਚੀਜ਼ ਭੇਟ ਕਰਾਂ। ਸਤਿਗੁਰੂ ਨੇ ਬਚਨ ਬੜੇ ਬਾਣੀ ਵਿਚ ਪਿਆਰੇ ਕੀਤੇ ਨੇ। ਕਈ ਵਾਰੀ ਆਪਾਂ ਕੋਈ ਵਸਤੂ ਭੇਟ ਕਰਕੇ ਕਹਿੰਦੇ ਹਾਂ ਨਾ, ਗੁਰੂ ਦੀ ਖੁਸ਼ੀ ਮਿਲ ਜਾਏਗੀ। ਵੇਖੋ ਆਪਣੇ ਗੁਰੂ ਦਾ ਸ਼ੁਕਰ ਕਰਨਾ ਇਹ ਗੱਲ ਵੱਖਰੀ ਹੈ, ਪਰ ਦਾਤ ਲੈ ਕੇ ਕਹਿਣਾ ਗੁਰੂ ਨੂੰ ਆਹ ਦੇ ਦਿਆਂਗੇ, ਗੁਰੂ ਇਹਦੇ ਬਦਲੇ ਕਿਰਪਾ ਕਰਦਾ ਹੈਗਾ। ਭਗਤ ਰਵਿਦਾਸ ਜੀ ਦਾ ਇੱਕ ਪਦਾ ਹੁੰਦਾ ਗੁਜਰੀ ਰਾਗ ਵਿਚ, ਉਹਨਾਂ ਦਾ ਬਚਨ ਹੁੰਦਾ, ਕਹਿੰਦੇ ਨੇ ਮੈਨੂੰ ਕਿਸੇ ਕਿਹਾ ਸੀ ਕਿ ਜਿਹੜਾ ਠਾਕੁਰ ਹੈ ਨਾ ਉਹਦੇ ਕੋਲ ਸੁੱਚਾ ਦੁੱਧ ਲੈ ਜਾਈਏ, ਉਹ ਦੁੱਧ ਦੀ ਭੇਟਾ ਕਬੂਲ ਕਰਦਾ, ਜੇ ਦੁੱਧ ਭੇਟ ਕਰਦੀ ਉਹ ਪ੍ਰਸੰਨ ਹੋ ਜਾਂਦਾ। ਤੇ ਕਹਿੰਦੇ ਨੇ ਮੈਂ ਸੋਚਿਆ ਵੀ ਸੁੱਚੇ ਦੁੱਧ ਨਾਲ ਖੁਸ਼ ਹੁੰਦਾ। ਕਹਿਣ ਲੱਗੇ ਹਾਂ, ਹੁਣ ਦੇਖੋ ਭਗਤ ਤੁਰਦੇ ਕਿੱਥੋਂ ਨੇ ਤੇ ਗੱਲ ਕਿੱਥੇ ਲਿਆਉਣੀ ਉਹਨਾਂ ਨੇ। ਕਹਿੰਦੇ ਨੇ ਮੈਂ ਜਦੋਂ ਦੇਖਿਆ ਨਾ ਕਿ ਗਾਂ ਦਾ ਦੁੱਧ ਲੈ ਜਾਂ ਸੁੱਚਾ, ਕਹਿਣ ਲੱਗੇ ਦੁੱਧ ਸੁੱਚਾ ਮਿਲਿਆ ਹੀ ਨਹੀਂ। ਜਿਹੜੇ ਦੁੱਧ ਨੂੰ ਅਸੀਂ ਚੋਣ ਲੱਗੇ ਹਾਂ, ਪਹਿਲਾਂ ਉਸ ਬੱਚੇ ਨੇ ਉਸ ਥਣਾ ਨੂੰ ਮੂੰਹ ਵਿਚ ਪਾ ਕੇ ਜੂਠਿਆਂ ਕਰ ਦਿੱਤਾ, ਐਵੇਂ ਲੋਕ ਕਹਿੰਦੇ ਨੇ ਦੁੱਧ ਸੁੱਚਾ। ਕਹਿਣ ਲੱਗੇ ਦਾਤਾ ਜੀ ਦੁੱਧ ਤਾਂ ਬੱਚੇ ਨੇ ਜੂਠਾ ਕਰ ਦਿੱਤਾ। ਕਹਿਣ ਲੱਗੇ ਚੱਲ ਜੇ ਦੁੱਧ ਜੂਠਾ ਪਾਣੀ ਲੈ ਜਾ, ਪਾਣੀ ਤਾਂ ਸੁੱਚਾ ਹੈ ਨਾ। ਕਹਿੰਦੇ ਨੇ ਜਦੋਂ ਪਾਣੀ ਦਾ ਡੱਬਾ ਭਰ ਲੱਗਾ ਤੇ ਵਿਚ ਮੱਛੀ ਤਰਦੀ ਦਿਸੀ, ਤੇ ਮਨ ਨੇ ਕਿਹਾ ਪਾਣੀ ਤਾਂ ਮੱਛੀ ਨੇ ਜੂਠਿਆਂ ਕਰ ਦਿੱਤਾ। ਫਿਰ ਕਹਿਣ ਲੱਗੇ ਚੱਲ ਮੱਛੀ ਨੇ ਚੰਦਨ ਦੀ ਲੱਕੜੀ ਲੈ ਜਾ, ਉਹ ਵੀ ਸੁਗੰਧੀ ਵਾਲੀ। ਕਹਿੰਦੇ ਨੇ ਜਦੋਂ ਚੰਦਨ ਕੋਲ ਗਿਆ ਵਾ ਤੇ ਉਹਦੇ ਤੇ ਸੱਪ ਚੰਬੜੇ ਨੇ, ਸੱਪ ਚੰਦਨ ਨੂੰ ਚੱਜਦੇ ਨੇ, ਚੰਦਨ ਸੱਪਾਂ ਨੇ ਜੂਠਾ ਕਰ ਦਿੱਤਾ। ਫਿਰ ਕਿਸੇ ਕਿਹਾ ਫੁੱਲ ਲੈ ਜਾ, ਕਹਿਣ ਲੱਗੇ ਫੁੱਲ ਨੂੰ ਤੋੜਨ ਲੱਗਾ ਭਵਰੇ ਨੇ ਜੂਠਿਆਂ ਕਰ ਦਿੱਤਾ। ਕਿਸੇ ਕਿਹਾ ਚੱਲ ਧੂਪ ਬੱਤੀ ਕਰ ਲੈ, ਬਾਕੀ ਸਾਰੀਆਂ ਗੱਲਾਂ ਛੱਡ, ਹੁਣ ਦੇਖੋ ਗੱਲ ਕਿੱਥੇ ਲਿਜਾਂਦੇ ਨੇ। ਕਹਿੰਦੇ ਨੇ ਜਦੋਂ ਧੂਪ ਬਾਲੀਏ ਖੇ ਠਾਕੁਰ, ਤੈਨੂੰ ਮਹਿਕ ਦੇਣ ਤੋਂ ਪਹਿਲਾਂ ਤਾਂ ਸੁਗੰਧੀ ਉਹਨੂੰ ਆ ਗਈ ਜਿਹਨੇ ਧੂਪ ਨੂੰ ਅੱਗ ਲਾਈ ਸੀ, ਇਹ ਵੀ ਜੂਠੀ ਹੋ ਗਈ। ਫਿਰ ਪੁੱਛਿਆ ਰਵਿਦਾਸ ਕੀ ਭੇਟ ਕਰਾਂਗੇ। ਕਹਿੰਦੇ ਨੇ ਕੀ ਭੇਟ ਕਰਨਾ, ਆ ਤਨ ਮਨ ਹੈ ਇਹ ਦੇ ਦਿੰਦੇ ਹਾਂ, ਤੇ ਅਗਲੀ ਗੱਲ ਕਹਾਂਗੇ ਵੀ ਤੇਰਾ ਦਿੱਤਾ ਹੀ ਤੇਰੇ ਕੋਲ ਲੈ ਕੇ ਆਇਆ ਤੇ ਬਚਨਾ ਅਸੀਂ ਤਾਂ, ਜੇ ਤੂੰ ਕਿਰਪਾ ਕਰੇਗਾ ਅਸੀਂ ਕਹੋਣਾ ਦੇਣ ਵਾਲੇ। ਹਜ਼ੂਰ ਨੇ ਬਚਨ ਕੀਤਾ, ਦੂਧ ਤਾਂ ਬਛਰਾ ਥਨੋਂ ਬਿਟਾਰਿਓ, ਗੁਜਰੀ ਰਾਗ ਅੰਦਰ ਪਦੈ, ਫੂਲ ਭਵਰ ਜਲ ਮੀਨ ਬਿਗਾਰਿਓ, ਦੁੱਧ ਤਾਂ ਬਛਰਾ ਥਨੋਂ ਬਿਟਾਰਿਓ, ਇਹਦਰ ਤੇ ਦੁੱਧ ਨੂੰ ਬੱਚੇ ਨੇ ਥਣ ਤੋਂ ਹੀ ਜੂਠਿਆਂ ਕਰ ਦਿੱਤਾ, ਫੁੱਲ ਭਵਰ ਫੁੱਲ ਨੂੰ ਭਵਰੇ ਨੇ ਜੂਠਿਆਂ ਕਰ ਦਿੱਤਾ, ਜਲ ਮੀਨ ਬਿਗਾਰਿਓ ਪਾਣੀ ਮੱਛੀ ਨੇ ਜੂਠਿਆਂ ਕਰ ਦਿੱਤਾ, ਜਲ ਮੀਨ ਬਿਗਾਰਿਓ। ਕਹਿੰਦੇ ਨੇ ਮਾਈ ਹੇ ਮਾਂ ਗੋਬਿੰਦ ਪੂਜਾ ਕਹਾਂ ਲੈ ਚਰਾਵੂ, ਅਵਰ ਨਾ ਫੁੱਲ ਅਨੂਪ ਨਾ ਪਾਵੂ, ਮੈਲਾ ਗਰ ਬੇਰੇ ਹੈ ਭੁਜੰਗਾ, ਦਿਖ ਅੰਮ੍ਰਿਤ ਬਸਾਂ ਇੱਕ ਸੰਗਾ, ਧੂਪ ਦੀਪ ਨਹੀਂ ਬੇਦਾ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਫਿਰ ਕਹਿਣ ਲੱਗੇ ਮੇਰੇ ਮਾਲਕ ਤਨ ਮਨ ਅਰਪੂ ਪੂਜ ਚੜਾਵੂ, ਪਰ ਇਹ ਕੁਝ ਦੇ ਕੇ ਵੀ ਨਹੀਂ ਮੈਂ ਕਹਿੰਦਾ ਕਿ ਮੈਂ ਤੈਨੂੰ ਦੇ ਰਿਹਾ, ਕਿਉਂਕਿ ਤਾਂ ਹੀ ਮੈਂ ਛੁੱਟਣਾ ਗੁਰ ਪ੍ਰਸਾਦ ਨਿਰੰਜਨ ਪਾਊ ਜਦੋਂ ਤੇਰੀ ਕਿਰਪਾ ਹੋਵੇਗੀ ਤਾਂ। ਤੇਰਾ ਦਿੱਤਾ ਹੋਇਆ ਕੀ ਮੈਂ ਤੈਨੂੰ ਦੇ ਸਕਣਾ ਵਾ, ਗੁਰ ਪ੍ਰਸਾਦ ਨਿਰੰਜਨ ਪਾਵੂ। ਫਿਰ ਕਹਿੰਦੇ ਨੇ ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਣ ਗਤ ਮੋਰੀ, ਮੇਰਾ ਕਿਵੇਂ ਬਚਾ ਹੋਵੇ। ਪਰ ਪਿਆਰਿਓ ਮੈਂ ਆਰੰਭ ਵਿਚ ਅਰਜ ਕੀਤੀ, ਸਾਹਿਬ ਨੇ ਇੱਕ ਯਕੀਨ ਦਵਾ ਦਿੱਤਾ ਸਿੱਖਾ, ਤੇਰਾ ਦਾਤਾ ਕੇਵਲ ਇੱਕ ਅਕਾਲ ਪੁਰਖ ਹੀ, ਜਿੱਦਣ ਮੰਗਣਾ ਇਹਦੇ ਚਰਨਾਂ ਵਿਚ ਮੰਗੀ। ਮੈਨੂੰ ਤਾਂ ਉਸ ਮੁਸਲਮਾਨ ਫਕੀਰ ਦੇ ਬਚਨ ਬੜੇ ਟੁੰਬਦੇ ਨੇ, ਫਕੀਰ ਕੋਇਆ ਬਹਿਲੋਲ, ਲਿਖਦਾ ਪ੍ਰਿੰਸੀਪਲ ਸਤਬੀਰ ਸਿੰਘ ਕਿ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਗਏ ਨੇ ਨਾ, ਤੇ ਉਸ ਵਕਤ ਇਹ ਬੰਦਾ ਜੁੜਿਆ ਜ਼ਰੂਰ ਸੀ ਪਰ ਅੰਦਰੋਂ ਉਹ ਕਿਰਪਾ ਨਹੀਂ ਸੀ। ਹੁਣ ਸਤਿਗੁਰੂ ਦੇ ਜਾਣ ਦਾ ਜਿਹੜੇ ਵਿਛੜੇ ਸਨ ਉਹਨਾਂ ਨੂੰ ਤੋਰ ਕੇ ਮਿਲਾਇਆ, ਤੇ ਜਿਹੜੇ ਤੁਰ ਕੇ ਰਾਹ ਵਿਚ ਖਲੋਤੇ ਸਨ ਉਹਨਾਂ ਖਲੋਤਿਆਂ ਨੂੰ ਅੱਗੇ ਤੋਰਿਆ ਸੀ। ਕੋਈ ਰਿਧੀ ਸਿੱਧੀ ਲੈ ਕੇ ਜਾਦੂਗਰ ਬਣਿਆ ਬੈਠਾ ਸੀ, ਬਾਬੇ ਨੇ ਕਿਹਾ ਤੇ ਨਾ ਖਲੋ ਅੱਗੇ ਤੁਰ, ਮੰਜ਼ਿਲ ਤੇਰੀ ਅਗਾਂ।
ਕਿਉਂਕਿ ਕਈ ਵਾਰੀ ਨਾਮ ਜਪਦਿਆਂ ਜਪਦਿਆਂ ਵੀ ਰਸਤੇ ਵਿੱਚ ਰੁਕਾਵਟ ਆਉਂਦੀ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਨੇ ਜਦੋਂ ਨਾਮ ਜਪੀ ਦਾ ਚੇਲੇ ਬੜੇ ਬਣਦੇ ਨੇ, ਬੜੇ ਲੋਕ ਮੰਨਣਗੇ, ਵਾਹ ਵਾਹ ਕਰਨਗੇ। ਪਿਆਰੇ, ਉਹ ਇੱਕ ਗੱਲ ਚੇਤੇ ਰੱਖਿਓ, ਜੇ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਨਾ ਹੋਏ ਤੇ ਲੋਕਾਂ ਦੀ ਵਾਹ ਵਾਹ ਨਾਲ ਮਤ ਸਮਝਿਓ ਅਸੀਂ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਸਿੱਖ ਦਾ ਅਰਥ ਚੇਲੇ, ਸਾਖਾ ਦਾ ਅਰਥ ਵੀ ਸਿਖਿਆਰਥੀ ਏ। ਕਹਿਣ ਲੱਗੇ ਤੁਰੇ ਤਾਂ ਨਾਮ ਜਪ ਕੇ, ਇਸ ਕਰਕੇ ਸਾਂ ਵੀ ਆਪਾਂ ਪ੍ਰੀਤਮ ਨੂੰ ਰਿਝਾਣਾ, ਪਰ ਖੇਡ ਕੀ ਵਾਪਰ ਗਈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕਿਸ ਹੋ ਕੀ ਹੋ ਨਾ ਮੀਤ, ਸੋਹਣੇ ਕੇਸਾਂ ਵਾਲੇ ਨੂੰ ਤਾਂ ਮਿੱਤਰ ਬਣਾਇਆ ਹੀ ਨਹੀਂ ਤੇ ਹੁਣ ਕੀ ਬਣ ਗਿਆ। ਚਾਲੇ ਤੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ, ਚੱਲੇ ਤਾਂ ਵਾਹਿਗੁਰੂ ਨੂੰ ਮਿਲਣ ਸਾਂ ਪਰ ਖਲੋ ਗਏ ਪੂਜਾ ਵਿੱਚ। ਉਹ ਬਹਿਲੋਲ ਟਿਕਿਆ ਸੀ ਪਰ ਅਜੇ ਮੰਜ਼ਿਲ ਨਹੀਂ। ਮੇਰੇ ਗੁਰੂ ਨਾਨਕ ਸਾਹਿਬ ਗਏ ਇਹ ਦਰਸ਼ਨ ਕਰਨ ਆਇਆ, ਜਦੋਂ ਇਹਨੇ ਕੀਰਤਨ ਸੁਣਿਆ, ਹੁਣ ਬਾਣੀ ਉਸ ਅਕਾਲ ਪੁਰਖ ਦੀ ਗਾਉਣ ਵਾਲਾ ਮੇਰਾ ਗੁਰੂ ਨਾਨਕ। ਮੈਂ ਅਰਜ਼ ਕਰਨਾ ਹੁੰਦਾ ਪਹਿਲੇ ਕੀਰਤਨੀਏ ਮੇਰੇ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਕੀਰਤੀ ਕੀਤੀ, ਉਸਤਤ ਕੀਤੀ। ਕੀਰਤਨ ਹੀ ਤਾਂ ਮੇਰੇ ਗੁਰੂ ਨਾਨਕ ਦਾ ਭੋਜਨ ਸੀ। ਚੇਤੇ ਰੱਖਣਾ, ਕੀਰਤਨ ਦੀ ਦਾਤ ਉਹਨਾਂ ਨੂੰ ਮਿਲਦੀ ਏ ਜਿਨ੍ਹਾਂ ਉੱਤੇ ਮੇਰਾ ਅਕਾਲ ਪੁਰਖ ਪੂਰਨ ਤਰੁੱਟ ਪਵੇ। ਕੀਰਤਨ ਨਿਰਮੋਲਕ ਹੀਰਾ, ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ, ਪਰ ਯਾਦ ਰੱਖਣਾ ਇਸ ਕੀਰਤਨ ਕਰਨ ਦੀ ਜਾਚ ਕਿਸੇ ਨੂੰ ਆ ਜਾਏ। ਮੈਨੂੰ ਭਾਈ ਹੀਰਾ ਸਿੰਘ ਦੇ ਬਚਨ ਚੰਗੇ ਲੱਗਦੇ ਨੇ, ਰਾਤ ਨੂੰ ਸ਼ਮਸ਼ਾਨ ਘਾਟ ਵਿੱਚ ਬੈਠਾ ਤੇ ਪ੍ਰੇਮ ਨਾਲ ਭਿੱਜ ਕੇ ਕੀਰਤਨ ਪਿਆ ਕਰਦਾ ਕੱਲਾ ਹੀ, ਤੇ ਲੰਘਣ ਵਾਲਾ ਜ਼ਿਮੀਦਾਰ ਨਹਿਰ ਦਾ ਪਾਣੀ ਲਾਇਆ, ਉਹ ਕਹਿੰਦਾ ਭਾਈ ਇੱਥੇ ਬੈਠਾ ਕਿਹਨੂੰ ਸੁਣਾਉਣਾ ਪਿਆ, ਪਿੰਡ ਜਾ ਕੇ ਕੀਰਤਨ ਕਰੀ ਸਵੇਰੇ ਕੋਈ ਦੋ ਛਿੱਲੜ ਤੇਰੇ ਵਾਜੇ ਤੇ ਰੱਖ ਦੇਗਾ, ਜਿਵੇਂ ਆਪਣੀ ਸ਼ਬਦਾਵਲੀ ਹੁੰਦੀ ਏ। ਤੇ ਭਾਈ ਸਾਹਿਬ ਨੂੰ ਕਹਿੰਦਾ ਇੱਥੇ ਕਿਹਨੂੰ ਸੁਣਾਉਣਾ ਪਿਆ, ਤੇ ਉਸ ਗੁਰਮੁਖ ਨੇ ਭੋਗ ਪਾ ਕੇ ਕਿਹਾ, ਕਹਿਣ ਲੱਗੇ ਟਕਿਆਂ ਲਈ ਤਾਂ ਬੜਾ ਸੁਣਾਇਆ, ਹੁਣ ਉਹਨੂੰ ਸੁਣਾਉਣਾ ਪਿਆ ਜਿਹਨੇ ਕੀਰਤਨ ਦੀ ਦਾਤ ਦਿੱਤੀ। ਕੀਰਤਨ ਦੇ ਦਾਤੇ ਨੂੰ ਸੁਣਾ ਰਿਹਾ, ਤੇ ਜਦੋਂ ਕੀਰਤਨ ਦੇ ਦਾਤੇ ਨੂੰ ਕੋਈ ਕੀਰਤਨ ਸੁਣਾਉਂਦਾ ਉਹਦੇ ਵਿੱਚ ਬੜਾ ਰਸ ਹੁੰਦਾ, ਉਹਦਾ ਜੀਵਨ ਪੜਿਆ ਦਾਤਾ ਇਹੋ ਜਿਹਾ ਕੀਰਤਨੀਏ ਪ੍ਰਚਾਰਕ ਤੂੰ ਪੈਦਾ ਕਰ ਪਰਤ ਕੇ। ਰਾਧਾ ਵਾਹਿਗੁਰੂ ਆਰੀਆ ਸਮਾਜੀ ਕਹਿੰਦੇ ਹੁੰਦੇ ਸਨ, ਹੀਰਾ ਸਿੰਘ ਦਾ ਕੀਰਤਨ ਸੁਣਿਓ ਕਥਾ ਨਾ, ਕਿਉਂਕਿ ਉਹਦੀ ਕਥਾ ਬੰਦੇ ਨੂੰ ਕੀਲ ਕੇ ਸਿੱਖ ਬਣ ਲਈ ਮਜਬੂਰ ਕਰ ਦਿੰਦੀ ਏ। ਸਰਦਾਰ ਧਰਮ ਸਿੰਘ ਕੋਏ ਨੇ ਦਿੱਲੀ ਵਿੱਚ ਜਦੋਂ ਭਾਈ ਹੀਰਾ ਸਿੰਘ ਬਿਮਾਰ ਹੋ ਗਏ ਤੇ ਫਰੂਕੇ ਰਹਿੰਦੇ ਸਨ, ਇੱਕ ਹਕੀਮ ਨੂੰ ਭੇਜਿਆ। ਹਕੀਮ ਨੇ ਕਿਹਾ 500 ਰੁਪਇਆ ਲਾਂਗਾ ਤੇ ਨਾਲ ਸੈਕਿੰਡ ਕਲਾਸ ਦਾ ਕਿਰਾਇਆ ਲਾਂਗਾ, ਤਾਂ ਜਾ ਕੇ ਦਵਾਈ ਦਿਆਂਗਾ। ਤੇ ਸਰਦਾਰ ਧਰਮ ਸਿੰਘ ਨੇ ਚਰਨ ਫੜ ਕੇ ਕਿਹਾ ਸੀ, ਸੱਜਣਾ 500 ਨਹੀਂ, ਤੂੰ ਇੱਕ ਵਾਰੀ ਭਾਈ ਹੀਰਾ ਸਿੰਘ ਨੂੰ ਤੰਦਰੁਸਤ ਕਰਕੇ ਮੈਨੂੰ ਗੁਰੂ ਨਾਨਕ ਦਾ ਕੀਰਤਨ ਸੁਣਾ ਦੇ ਜਿੰਨਾ ਭਾਈ ਹੀਰਾ ਸਿੰਘ, ਮੈਂ ਇੰਨਾ ਬੁੱਤ ਤੈਨੂੰ ਚਾਂਦੀ ਦਾ ਬਣਾ ਕੇ ਪੇਸ਼ ਕਰਾਂਗਾ, ਉਹਦੇ ਭਾਰ ਜਿੰਨਾ ਤੈਨੂੰ ਮੈਂ ਚਾਂਦੀ ਦੇ ਦਿਆਂਗਾ, ਕਿਉਂਕਿ ਉਹ ਬੜਾ ਕੀਰਤਨ ਦਾ ਰਸੀਆ, 8-8, 9-9 ਘੰਟੇ ਕੀਰਤਨ ਕਰਨਾ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ, ਉਸ ਦਾਤੇ ਦੀ ਜਿੰਨੇ ਟੇਕ ਲੈ ਲਈ ਫਿਰ ਉਹ ਕਿਸੇ ਦੁਨੀਆਂ ਦੀ ਪਰਵਾਹ ਨਹੀਂ ਕਰਦਾ। ਕੀਰਤਨ ਸੁਣਿਆ ਬਹਿਲੋਲ ਨੇ, ਗੁਰੂ ਨਾਨਕ ਜੀ ਦੀ ਮਿਹਰ ਹੋ ਗਈ ਤੇ ਸਾਹਿਬ ਨੇ ਇੱਕ ਗੱਲ ਕਹੀ, ਬਹਿਲੋਲ ਅਮੀਰਾਂ ਵਜ਼ੀਰਾਂ ਦੇ ਘਰ ਨਹੀਂ ਜਾਣਾ, ਦੁਨੀਆਂਦਾਰਾਂ ਅੱਗੇ ਝੁਕਣਾ ਨਹੀਂ, ਹੰਕਾਰ ਨਹੀਂ ਕਰਨਾ, ਝੁਕਣਾ ਕੇਵਲ ਇਸ ਅੱਲਾ ਤਾਲਾ ਦੇ ਅੱਗੇ। ਅੱਜ ਬਹਿਲੋਲ ਜ਼ਮੀਨ ਤੇ ਲੱਤਾਂ ਪਸਾਰ ਕੇ ਪਿਆ, ਕਮਰ ਉਹਦੀ ਦੀਵਾਰ ਦੇ ਨਾਲ, ਲੱਤਾਂ ਦੋਵੇਂ ਉਹਨੇ ਖਿਲਾਰੀਆਂ ਨੇ, ਤੇ ਉਹ ਲਿਖਦੇ ਨੇ ਵਿਦਵਾਨ ਕੇ ਇਰਾਕ ਦਾ ਬਾਦਸ਼ਾਹ ਹੈ ਤੇ ਉਹਨੇ ਆ ਕੇ ਕਿਹਾ, ਫਕੀਰ ਬਹਿਲੋਲ ਕੁਛ ਮੰਗੋ, ਮੈਂ ਤੁਹਾਨੂੰ ਦੇਣ ਆਇਆ। ਫਕੀਰ ਨੇ ਨਜ਼ਰ ਭਰ ਕੇ ਤੱਕਿਆ ਜਿਹਦੇ ਤੇ ਗੁਰੂ ਨਾਨਕ ਦਾ ਹੱਥ ਟਿਕਿਆ ਸੀ, ਮੇਰਾ ਭਰਿਆ। ਕਹਿਣ ਲੱਗਾ, ਬਾਦਸ਼ਾਹ ਤੇਰੇ ਤੋਂ ਕੀ ਮੰਗਣਾ, ਬਸ ਅੱਜ ਤੋਂ ਬਾਅਦ ਮੇਰੇ ਸਮੇਂ ਨੂੰ ਬਰਬਾਦ ਨਾ ਕਰਨਾ। ਨੀ ਉਹਨੇ ਜਦੋਂ ਚਲਾ ਗਿਆ, ਕਹਿੰਦਾ ਹੱਦ ਹੋ ਗਈ, ਬੰਦਾ ਜੋ ਹੋ ਕੀ ਗਿਆ, ਅੱਜ ਤੱਕ ਇਹ ਮੇਰੇ ਨਾਲ ਸੰਬੰਧ ਕਾਇਮ ਕਰੀ ਬੈਠਾ ਸੀ, ਤੇ ਜਦੋਂ ਚਲਾ ਗਿਆ। ਚੇਲਿਆਂ ਨੇ ਇੱਕ ਗੱਲ ਕਹੀ, ਬਹਿਲੋਲ ਬਾਬਾ ਤੂੰ ਲੱਤਾਂ ਪਸਾਰ ਕੇ ਬੈਠਾ ਸੈ, ਜੇ ਆਪਣੇ ਲਈ ਕੁਝ ਨੀ ਮੰਗਣਾ ਤਾਂ ਘੱਟੋ ਘੱਟ ਇਬਾਦਤ ਖਾਨਾ ਜਿੱਥੇ ਆਪਾਂ ਨਮਾਜ਼ ਅਦਾ ਕਰਨੇ ਆ, ਉਹਦੀ ਛੱਤ ਡਿੱਗਦੀ ਪਈ, ਉਹਦੀ ਛੱਤ ਲਈ ਕੁਝ ਮੰਗ ਲੈਂਦੋ। ਉਸ ਬਹਿਲੋਲ ਨੇ ਇੱਕ ਗੱਲ ਕਹੀ, ਕਹਿੰਦਾ ਬੇਟਾ ਮੈਂ ਜਦੋਂ ਬਾਦਸ਼ਾਹ ਆਇਆ ਸੀ ਕਿਵੇਂ ਪਿਆ ਸਾਂ। ਕਹਿਣ ਲੱਗੇ ਲੱਤਾਂ ਪਸਾਰ ਕੇ। ਉਹਨੇ ਇੱਕ ਗੱਲ ਕਹੀ, ਗੁਰੂ ਨਾਨਕ ਦਾ ਬਖਸ਼ਿਆ ਹੋਇਆ ਲੱਤਾਂ ਪਸਾਰ ਕੇ ਤਾਂ ਹੀ ਪੈ ਸਕਦਾ ਜੇ ਦੁਨੀਆਂ ਅੱਗੇ ਹੱਥ ਨਹੀਂ ਪਸਾਰੇਗਾ। ਜੇ ਮੈਂ ਬਾਦਸ਼ਾਹ ਅੱਗੇ ਹੱਥ ਪਸਾਰੇ ਤੇ ਯਾਦ ਰੱਖੀ, ਮੈਂ ਲੱਤਾਂ ਪਸਾਰ ਕੇ ਕਦੀ ਇਹਨਾਂ ਦੇ ਆਉਣ ਤੱਕ ਪੈ ਨਹੀਂ ਸਕਾਂਗਾ, ਕਿਉਂਕਿ ਮੈਨੂੰ ਉਹ ਇੱਕ ਦੇ ਨਾਲ ਜੋੜ ਕੇ ਗਿਆ ਜਿਹਨੇ ਸਭ ਨੂੰ ਦਾਤਾਂ ਦੇਣੀਆਂ ਨੇ। साहब अज कह रहे असी मंगने आखने वह दाता देंदा है, फिर केड़ी दात रखिए, तेरी कृपा होवे। ते अगला सवाल किया मुंह तो की बचन कहिए जिन्ना नाल तू खुश हो जाए। ते साहब ने केवल सवाल नहीं किते, फिर कल एदा उत्तर देणगे केड़े बचन कहिए जिन्ना नाल ओदा दरबार दिसे, केड़े बचन कहिए जिन्ना नाल ओदी मेहर वरसे, केड़े ढंग नाल ओनू भेटा करिए ओ साडे ते त्रुट पवे। एदी विचार आपां कल नू करांगे। इनियां कु बेनतियां प्रवान करिया जे, धन गुरु नानक साहिब कृपा करो। ओ मेर समूह साध संगत अते दासरे दे हिरदे विच वी टिकाओ, जेड़ी तेरी मेहर नाल बेअंत नवाजे गए। कर कृपा दाता तेरे दर ते चल के आए गुरमुखां नू नाम दी दात दे के निवाजी। वाहिगुरु जी का खालसा वाहिगुरु।